ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਪ੍ਰਭ ਜਨਮ ਮਰਨ ਨਿਵਾਰ, ਹਾਰ ਪਰਿਓ ਦੁਆਰ। ਪ੍ਰਭ ਜਨਮ ਮਰਨ ਨਿਵਾਰ, ਹਾਰ ਪਰਿਓ ਦੁਆਰ। ਗਹਿ ਚਰਨ ਸਾਧੂ ਸੰਗ, ਮਨ ਮਿਸਟ ਹਰ ਹਰ ਰੰਗ। ਕਰ ਦਇਆ ਲਿਹੋ ਲੜ ਲਾਏ, ਨਾਨਕਾ ਨਾਮ ਧਿਆਏ। ਦੀਨਾ ਨਾਥ ਦਇਆਲ ਮੇਰੇ ਸੁਆਮੀ, ਦੀਨਾ ਨਾਥ ਦਇਆਲ। ਜਾਚਾਓ ਸੰਤ ਰਵਾਲ, ਰਹਾਉ ਸੰਸਾਰ ਵਿਖਿਆ ਕੂਪ। ਤਮ ਅਗਿਆਨ ਮੋਹਤ ਕੂਪ, ਗਹਿ ਪੂਜਾ ਪ੍ਰਭ ਜੀ ਲੇਹੋ। ਹਰ ਨਾਮ ਆਪਣਾ ਦੇਹੋ, ਪ੍ਰਭ ਤੁਝ ਬਿਨਾ ਨਹੀਂ ਠਾਓ। ਨਾਨਕਾ ਬਲ ਬਲ ਜਾਓ, ਲੋਭ ਮੋਹੇ ਬਾਦੀ ਦੇਹੇ। ਬਿਨ ਭਜਨ ਹੋਵਤ ਖੇ, ਜਮਦੂਤ ਮਹਾਭਿਆਨ। ਚਿੱਤ ਗੁਪਤ ਕਰਮ ਹੈ ਜਾਨ, ਦਿਨ ਰੈਨ ਸਾਖ ਸੁਣਾਏ। ਨਾਨਕਾ ਹਰ ਸਰਨਾਏ, ਭਏ ਭੰਜਨਾ ਮੁਰਾਰ। ਕਰ ਦਇਆ ਪਤਤ ਉਧਾਰ, ਮੇਰੇ ਦੋਖ ਗਣੇ ਨਾ ਜਾਏ। ਹਰ ਬਿਨਾ ਕਤ ਹੈ ਸਮਾਹੇ, ਗਹਿ ਓਟ ਚਿਤਵੀ ਨਾਥ। ਨਾਨਕਾ ਦੇ ਰੱਖ ਹਾਥ, ਹਰ ਗੁਣ ਨਿਧੇ ਗੋਪਾਲ। ਸਰਬ ਘਟ ਪ੍ਰਤਪਾਲ, ਮਨ ਪ੍ਰੀਤ ਦਰਸ਼ਨ ਪਿਆਸ। ਗੋਬਿੰਦ ਪੂਰਨ ਆਸ, ਇੱਕ ਦਿਮਖ ਰਹਿਣ ਨਾ ਜਾਏ। ਵਡ ਭਾਗ ਨਾਨਕ ਪਾਏ, ਪ੍ਰਭ ਤੁਝ ਬਿਨਾ ਨਹੀਂ ਹੋਰ। ਮਨ ਪ੍ਰੀਤ ਚੰਦ ਚਕੋਰ, ਜਿਉਂ ਮੀਨ ਜਲ ਸਿਉ ਹੇਤ। ਅਲ ਕਮਲ ਭਿੰਨ ਨਾ ਭੇਤ, ਜਿਉਂ ਚਕਵੀ ਸੂਰਜ ਆਸ। ਨਾਨਕ ਚਰਨ ਪਿਆਸ, ਜਿਉ ਤਰਨ ਭਰਤ ਪ੍ਰਾਣ। ਜਿਉ ਲੋਭੀ ਆਏ ਧਨ ਦਾਨ, ਜਿਉ ਦੂਧ ਜਲ ਹੈ ਸੰਜੋਗ। ਜੋ ਮਹਾਂ ਖੁਦਿਆਰਥ ਭੋਗ ਜਿਉ ਮਾਤ ਪੂਤਾ ਹੇਤ ਹਰ ਸਿਮਰ ਨਾਨਕ ਨੇਤ ਜਿਉ ਦੀਪ ਪਤਨ ਪਤੰਗ ਜਿਉ ਚੋਰ ਹਿਰਤ ਨਿਸੰਗ ਮੈਗਲ ਹੈ ਕੰਮ ਬੰਦ ਜਿਉ ਗ੍ਰਸਤ ਬਖਈ ਧੰਦ ਜਿਉ ਜੁਆਰ ਬਿਸਨ ਨਾ ਜਾਏ ਹਰ ਨਾਨਕ ਇਹੋ ਮਨ ਲਾਏ ਕੁਰੰਕ ਨਾਦਾਏ ਨੇਹੋ ਚਾਤ੍ਰਕ ਚਾਹਤ ਮੇਹੋ ਜਨ ਜੀਵਨਾ ਸਤ ਸੰਗ ਗੋਬਿੰਦ ਭਜਨਾ ਰੰਗ ਰਸਨਾ ਬਖਾਨਾ ਨਾਮ ਨਾਨਕ ਦਰਸ਼ਨ ਦਾਨ ਗੁਣ ਗਾਏ ਸੁਣ ਲਿਖ ਦੇ ਸੋ ਸਰਬ ਫਲ ਹਰ ਲੇ ਕੁਲ ਸਮੂਹ ਕਰਤ ਉਧਾਰ ਸੰਸਾਰ ਉਤਰਸ ਪਾਰ ਹਰ ਚਰਨ ਬੋਹਿਥ ਤਾਹੇ ਮਿਲ ਸਾਧ ਸੰਗ ਜਸ ਗਾਹੇ ਹਰ ਪੈਜ ਰੱਖੈ ਮੁਰਾਰ ਹਰ ਨਾਨਕ ਸਰਨ ਦੁਆਰ ਹਰ ਪੈਜ ਰੱਖੈ ਮੁਰਾਰ ਹਰ ਨਾਨਕ ਸਰਨ ਦੁਆਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਆਪਾਂ ਇੱਕ ਪੰਕਤੀ ਅਕਸਰ ਪੜ੍ਹਦੇ ਹਾਂ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਅਵਖਤ ਮੁਖ ਦੇਵ ਹੈ ਕਾਟੇ ਜਮਕੀ ਫੰਦਾ ਸਾਡੇ ਪ੍ਰਾਤਨ ਸਮਾਜ ਵਿੱਚ ਵੈਦ ਨੂੰ ਮਨੁੱਖ ਦੇ ਤਨ ਦੀਆਂ ਪੀੜਾਂ ਨੂੰ ਹਰਨ ਦਾ ਮਾਹਰ ਮੰਨਿਆ ਜਾਂਦਾ ਸੀ ਆਪਾਂ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਵਾਚਦੇ ਹਾਂ ਕਹਿੰਦੇ ਜਿਸ ਮੌਕੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਭੋਜਨ ਆਦਿਕ ਨਹੀਂ ਕਰਦੇ ਲੋਕਾਂ ਦੇ ਕਹਿਣ ਤੇ ਬਾਬਾ ਕਲਿਆਣ ਰਾਏ ਨੇ ਇੱਕ ਵੈਦ ਨੂੰ ਬੁਲਾ ਕਰਕੇ ਲਿਆਂਦਾ ਤਾਂ ਕਿ ਉਹ ਵੈਦ ਆਪਣੀ ਵਿਦਿਆ ਦੇ ਨਾਲ ਉਹਨਾਂ ਦੇ ਪੁੱਤਰ ਦੇ ਰੋਗ ਨੂੰ ਨਿਵਰਤ ਕਰ ਸਕੇ ਰੋਗ ਨੂੰ ਸਮਝ ਸਕੇ ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਸ ਮੌਕੇ ਇੱਕ ਸ਼ਬਦ ਉਚਾਰਨ ਕੀਤਾ ਹੈ ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਹਾਂ ਭੋਲਾ ਵੈਦ ਨਾ ਜਾਣੀ ਕਰ ਕਰੇਜੇ ਬਾਹੇ ਸਤਿਗੁਰੂ ਪਾਤਸ਼ਾਹ ਕਹਿੰਦੇ ਦੁਨੀਆਂ ਦੇ ਲੋਕੋ ਵੈਦ ਨੇ ਮੇਰੀ ਬਾਂਹ ਪਕੜ ਕਰਕੇ ਮੇਰੀ ਨਾੜੀ ਦੇ ਰਾਹੀਂ ਮੇਰੇ ਅੰਦਰ ਨੂੰ ਜਾਣਨ ਦਾ ਵਾਚਣ ਦਾ ਯਤਨ ਕੀਤਾ ਪਰ ਉਹ ਵੈਦ ਤਨ ਦੇ ਰੋਗਾਂ ਦਾ ਮਾਹਰ ਤਾਂ ਹੈ ਪਰ ਉਹਨੂੰ ਮਨ ਦੇ ਰੋਗਾਂ ਦਾ ਗਿਆਨ ਨਹੀਂ ਇਸ ਕਰਕੇ ਉਹ ਭੋਲਾ ਵੈਦ ਕੀ ਜਾਣੇ ਮੇਰੇ ਅੰਦਰ ਮਾਨਸਿਕ ਪੀੜਾ ਮੇਰੇ ਤਨ ਵਿੱਚ ਕਿਸੇ ਪ੍ਰਕਾਰ ਦੀ ਕੋਈ ਪੀੜ ਨਹੀਂ ਤੋ ਗੁਰਮੁਖੋ ਕਥਾ ਦੇ ਵਿੱਚ ਵਿਚਾਰ ਕਰਦਿਆਂ ਇੱਕ ਅੰਗੀ ਦ੍ਰਿਸ਼ਟਾਂਤ ਲੈਣਾ ਪੈਂਦਾ ਉੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਵੈਦ ਨੂੰ ਕੰਡੈਮ ਕੀਤਾ ਔਰ ਦੂਸਰੇ ਪਾਸੇ ਆਪਾਂ ਗੁਰੂ ਕੀ ਬਾਣੀ 'ਚ ਪੜ੍ਹਦੇ ਹਾਂ, ਮੇਰਾ ਵੈਦ ਗੁਰੂ ਗੋਬਿੰਦਾ। ਹੁਣ ਇੱਥੇ ਉਸ ਵੈਦ ਲਫ਼ਜ਼ ਦੀ ਤਸ਼ਬੀਹ ਤੁਲਨਾ ਵੈਦ ਨਾਲ ਕੀਤੀ ਹੈ, ਪਰ ਇੱਥੇ ਇਹਦਾ ਅੰਤਰੀ ਭਾਵ ਇਹ ਵੀ ਵੈਦ ਗੁਰੂ ਰੂਪੀ ਵੈਦ ਮਨੁੱਖ ਦੇ ਮਾਨਸਿਕ ਪੀੜਾ ਨੂੰ ਜਾਣਦਾ ਵੀ ਮਨੁੱਖ ਨੂੰ ਮਾਨਸਿਕ ਪੀੜਾ ਕੀ ਹੈ, ਔਰ ਉਹ ਪਹਿਲਾਂ ਰੋਗ ਨੂੰ ਜਾਣੇਗਾ, ਰੋਗ ਤੋਂ ਬਾਅਦ ਦਵਾਈ ਦੇ ਕਰਕੇ ਉਹਦੇ ਰੋਗ ਦੀ ਨਿਵਿਰਤੀ ਕਰੇਗਾ। ਇਸੇ ਪ੍ਰਕਾਰ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਦੇ ਵਿੱਚ ਭਾਵੇਂ ਇਹ ਲੰਬਾ ਹੁਕਮਨਾਮਾ ਹੈ ਅਸ਼ਟਪਦੀ ਦੇ ਰੂਪ ਵਿੱਚ, ਸਤਿਗੁਰੂ ਪਾਤਸ਼ਾਹ ਨੇ ਆਰੰਭਤਾ ਦੇ ਵਿੱਚ ਇੱਕ ਸਾਨੂੰ ਸੰਦੇਸ਼ ਦਿੱਤਾ, ਦੁਨੀਆਂ ਦੇ ਲੋਕੋ ਤੁਸੀਂ ਦੁਨਿਆਵੀ ਕਾਰਜਾਂ ਦੇ ਵਿੱਚ ਹਰ ਕਰਮ ਨੂੰ ਕਰਨ ਲੱਗਿਆ ਕਿਸ਼ਤਾਂ ਕਰਦੇ ਹੋ, ਕਿਸ਼ਤਾਂ ਆਪਾਂ ਮਕਾਨ ਤਮੀਰ ਕਰਦੇ ਹਾਂ ਬਣਾਉਂਦੇ ਹਾਂ, ਤੇ ਆਪਾਂ ਕਹਿੰਦੇ ਭਾਈ ਸਾਹਿਬ ਮਕਾਨ ਕੰਧਾਂ ਤੱਕ ਪਹੁੰਚ ਗਿਆ ਹੈ, ਤੇ 2-4 ਮਹੀਨੇ ਠੰਡ ਨਿਕਲਣ ਤੋਂ ਬਾਅਦ ਮੁੜ ਕੇ ਛੱਤਾਂ ਦਾ ਪ੍ਰੋਗਰਾਮ ਹੈ, ਫਿਰ ਆਪਾਂ ਕਹਿੰਦੇ ਹਾਂ ਵੀ ਮਕਾਨ ਤੇ ਛੱਤਾਂ ਪੈ ਗਈਆਂ ਨੇ ਔਰ ਹੁਣ ਅਸੀਂ ਪਲਸਤਰ ਆਦਿ ਕਰਾਉਣਾ ਹੈ, ਪਰ ਇਹ ਧਰਮ ਦੀ ਦੁਨੀਆਂ ਦੇ ਵਿੱਚ ਗੁਰਮੁਖੋ ਕਿਸ਼ਤਾਂ ਨਹੀਂ। ਜੇ ਆਪਾਂ ਕਹੀਏ ਨਾ ਵੀ ਕਿਸ਼ਤਾਂ ਵਿੱਚ ਬਕਾਏ ਦੇ ਰੂਪ ਵਿੱਚ ਕੋਈ ਕੰਮ ਨੇਪਰੇ ਚਾੜੀਏ ਤੇ ਨਹੀਂ, ਸਾਡਾ ਭਾਰਤੀ ਅਧਿਆਤਮਿਕ ਸਮਾਜ ਸਾਨੂੰ ਇਹ ਕਹਿੰਦਾ ਵੀ ਗੁਰਮੁਖਾ ਇੱਕ ਪਾਸਾ ਗ੍ਰਹਿਣ ਕਰਨਾ ਕਰ, ਇੱਕ ਪਾਸਾ ਕਿਸ਼ਤਾਂ ਨਹੀਂ। ਤੈਨੂੰ ਇਸ ਸੰਸਾਰਕ ਵਿਚਾਰਧਾਰਾ ਦੇ ਉੱਪਰ ਆਪਣੀ ਜੁੱਤੀ ਦੀ ਨੋਕ ਠੁਕਰਾ ਕੇ ਜਿੰਨਾ ਚਿਰ ਛਾਲ ਮਾਰ ਕੇ ਪਲਾਂਘ ਮਾਰ ਕੇ ਅੱਗੇ ਨਹੀਂ ਵੱਧਦਾ, ਉਹਨਾਂ ਚਿਰ ਤੂੰ ਪ੍ਰਭੂ ਪ੍ਰਾਪਤੀ ਨਹੀਂ ਕਰ ਸਕੇਗਾ। ਇੱਥੇ ਕਿਸ਼ਤਾਂ ਨਹੀਂ ਚੱਲਣਗੀਆਂ। ਮੈਂ ਇੱਥੇ ਆਪ ਜੀ ਨਾਲ ਦ੍ਰਿਸ਼ਟਾਂਤ ਸਾਂਝਾ ਕਰਾਂ। ਇੱਕ ਮਹਾਂਪੁਰਸ਼ ਉਹ ਆਪਣੇ ਸੰਪਰਦਾਇ ਨਿਯਮਾਂ ਦੇ ਕਰਕੇ ਕੇਵਲ ਤੇ ਕੇਵਲ ਮਰਦਾਂ ਨੂੰ ਗੁਰਮੰਤਰ ਦਿੰਦੇ ਨੇ, ਆਮ ਬੀਬੀਆਂ ਭੈਣਾਂ ਨੂੰ ਨਹੀਂ। ਉਹਨਾਂ ਦਾ ਜੀਵਨ, ਉਹਨਾਂ ਦੀ ਵਿਚਾਰਧਾਰਾ, ਉਹਨਾਂ ਦੀ ਸੋਚ ਤੋਂ ਲੋਕੀ ਕਹਿਲ ਨੇ। ਇਸ ਕਰਕੇ ਕੁਝ ਬੀਬੀਆਂ ਨੇ ਅਰਥ ਕੀਤਾ ਵੀ ਜਿੰਨਾ ਚਿਰ ਆਪਾਂ ਇਹਨਾਂ ਮਹਾਂਪੁਰਸ਼ਾਂ ਕੋਲ ਨਾਮ ਪ੍ਰਾਪਤ ਨਾ ਕੀਤਾ ਉਹਨਾਂ ਚਿਰ ਅਸੀਂ ਟਿਕਣਾ ਨਹੀਂ। 4 ਬੀਬੀਆਂ ਨੇ ਰਾਇ ਕੀਤੀ, ਮਹਾਂਪੁਰਸ਼ਾਂ ਦੇ ਡੇਰੇ ਅੱਗੇ ਜਾ ਕੇ ਧਰਨਾ ਲਾ ਦਿੱਤਾ, ਬੇਨਤੀ ਕੀਤੀ ਵੀ ਮਹਾਂਪੁਰਸ਼ੋ ਅਸੀਂ ਇੱਕ ਪਾਸੇ ਗੱਲ ਆਉਣੀ, ਚਾਹੇ ਗੁਰਮੰਤਰ ਦੇ ਦਿਓ ਤੇ ਚਾਹੇ ਅਸੀਂ ਜੀਵਨ ਤਿਆਗ ਦਿਆਂਗੀਆਂ। ਉਹਨਾਂ ਦਾ ਸਨੇਹ, ਉਹਨਾਂ ਦਾ ਪਿਆਰ, ਉਹਨਾਂ ਦੀ ਨਿਮਰਤਾ ਵੀ ਮਹਾਂਪੁਰਸ਼ਾਂ ਨੂੰ ਪ੍ਰਭਾਵਿਤ ਕੀਤਾ। ਕਹਿਣ ਲੱਗੇ ਧੀਓ, ਪਰਮਾਤਮਾ ਦਾ ਨਾਮ ਬੜਾ ਬਕੀਮਤ ਹੈ, ਦਿਆਂਗਾ ਲਾਜ਼ਮੀ ਪਰ ਪਰ ਕਰਕੇ। ਜਿਵੇਂ ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਤੋਂ ਬਿਨਾਂ ਟਿਕ ਨਹੀਂ ਸਕਦਾ, ਇਸੇ ਪ੍ਰਕਾਰ ਪਰਮਾਤਮਾ ਦਾ ਨਾਮ ਸ਼ੇਰਨੀ ਦੇ ਦੁੱਧ ਦੇ ਨਾਲੋਂ ਵੀ ਕੀਮਤ ਹੈ। ਇਹਨੂੰ ਹਰ ਜਣਾ ਖਾਣਾ ਹਜ਼ਮ ਨਹੀਂ ਕਰ ਸਕਦਾ ਤੇ ਇਹਦੀ ਕਮਾਈ ਨਹੀਂ ਕਰ ਸਕਦਾ। ਮੈਂ ਪਰ ਕਰਕੇ ਤੁਹਾਨੂੰ ਨਾਮ ਦਿਆਂਗਾ। ਮਹਾਂਪੁਰਸ਼ਾਂ ਦੀ ਵਿਚਾਰ ਤੋਂ ਬੀਬੀਆਂ ਪ੍ਰਭਾਵਿਤ ਹੋਈਆਂ, ਹੰਗਾਰਾ ਭਰਿਆ, ਕਹਿਣ ਲੱਗਾ ਧੀਓ ਜੀ ਆਇਆਂ ਨੂੰ। ਮਹਾਂਪੁਰਸ਼ਾਂ ਨੇ ਉਹਨਾਂ ਦੀ ਪਰਖ ਵਾਸਤੇ ਇੱਕ ਦ੍ਰਿਸ਼ਟਾਂਤ ਬਣਾਇਆ, ਕਹਿਣ ਲੱਗੇ ਬੇਟਾ ਇਕੱਲੇ ਇਕੱਲੇ ਆਓ ਮੇਰੇ ਕੋਲ ਤਾਂ ਕਿ ਮੈਂ ਪਾਤਰ ਤੇ ਇੱਕ ਪਾਤਰ ਦੀ ਪਛਾਣ ਕਰ ਸਕਾਂ। ਪਹਿਲੀ ਬੀਬੀ ਨੂੰ ਬੁਲਾ ਕੇ ਪੁੱਛਿਆ, ਧੀਏ ਪਰਮਾਤਮਾ ਅਜਿਹਾ ਨਾ ਕਰੇ, ਪਰ ਘਟਨਾ ਵਾਪਰੇ, ਤੂੰ ਕਿਤੇ ਸਮੁੰਦਰੀ ਬੇੜੇ ਵਿੱਚ ਸਫ਼ਰ ਕਰ ਰਹੀ ਹੋਵੇ ਤੇ ਤੁਹਾਡਾ ਬੇੜਾ ਜਿਹੜਾ ਉਹ ਟੁੱਟ ਜਾਏ, ਛੀਨ ਹੋ ਜਾਏ, ਤੇ ਤੁਹਾਡੇ ਜਿੰਨੇ ਵੀ ਮੁਸਾਫ਼ਰ ਨੇ ਉਹ ਇੱਕ ਪਹਾੜ ਤੇ ਜਾ ਲੱਗਣ ਟਾਪੂ ਦੇ ਉੱਪਰ, ਤੂੰ ਕੱਲੀ ਔਰਤ ਹੋਵੇ ਤੇ ਕੀ ਕਰੇਂਗੇ? ਉਹਨਾਂ ਮਰਦਾਂ ਦੇ ਨਾਲ ਆਪਣਾ ਟਾਈਮ ਕਿਵੇਂ ਪਾਸ ਕਰੇਂਗੇ? ਉਹ ਔਰਤ ਕਹਿਣ ਲੱਗੀ, ਬਾਬਾ ਜੀ ਮੈਂ ਕੀ ਕਰਨਾ ਹੈ, ਮੈਂ ਔਰਤ ਜਾਤੀ, ਉਹ ਮਰਦਾਂ ਦਾ ਸਮਾਜ, ਮੇਰੇ ਕੋਲ ਇੱਕੋ ਇੱਕ ਚਾਰਾ ਵੀ ਉਹਨਾਂ ਚੋਂ ਜਿਹੜਾ ਬਲੀ ਹੋਵੇਗਾ ਮੈਂ ਉਹਨੂੰ ਆਪਣਾ ਪਤੀ ਤਸਲੀਮ ਕਰ ਲਾਂਗੀ, ਮੈਂ ਉਹਨੂੰ ਆਪਣਾ ਮਾਲਕ ਮੰਨ ਲਾਂਗੀ। ਕਹਿਣ ਲੱਗੀ, ਬੀਬਾ ਬੈਠ ਜਾ, ਪਰ ਤੂੰ ਪਾਸ ਨਹੀਂ। ਦੂਜੀ ਨੂੰ ਬੁਲਾਇਆ, ਉਹੋ ਹੀ ਸਵਾਲ ਮਹਾਂਪੁਰਸ਼ਾਂ ਨੇ ਉਸ ਬੀਬੀ ਦੇ ਕੋਲ ਕੀਤਾ, ਵਰਤਿਆ, ਤੇ ਧੀਏ ਰੱਬ ਨਾ ਕਰੇ ਉਹ 100 ਮਰਦ ਮੁਸਾਫ਼ਰ ਤੇਰੇ ਨਾਲ ਟਾਪੂ ਤੇ ਉਤਰਨ, ਤੂੰ ਕੱਲੀ ਔਰਤ ਹੈ, ਕੀ ਕਰੇ? ਕਹਿਣ ਲੱਗੀ, ਬਾਬਾ ਜੀ ਕੋਈ ਮਸਲਾ ਨਹੀਂ, ਕਿਉਂ? ਮੈਂ ਬੇਸਵਾ ਹਾਂ, ਮੇਰਾ ਰੋਜ਼ਾਨਾ ਨਵੇਂ ਤੋਂ ਨਵੇਂ ਮਨੁੱਖਾਂ ਨਾਲ ਵਾਹ ਪੈਂਦਾ, ਮੈਨੂੰ ਉਹਨਾਂ ਦਾ ਕੋਈ ਖਤਰਾ ਨਹੀਂ, ਮੈਂ ਸਾਰਿਆਂ ਨੂੰ ਪ੍ਰਵਾਨ ਕਰ ਲਾਂ। ਕਹਿਣ ਲੱਗਾ, ਤੂੰ ਤਾਂ ਬਹੁਤ ਨਿਕੰਮੀ, ਪਾਸੇ ਬੈਠ ਜਾ। ਜਿਉਂ ਤੀਜੀ ਨੂੰ ਬੁਲਾਇਆ, ਉਹਨੂੰ ਸੇਮ ਸਵਾਲ ਕੀਤਾ ਤੇ ਕਹਿਣ ਲੱਗੀ, ਬਾਬਾ ਜੀ ਮੈਂ ਹੋਰ ਕੀ ਕਰਨਾ ਹੈ, ਸਮੁੰਦਰ ਦਾ ਕੰਢਾ ਤਾਂ ਹੈ ਹੀ, ਮੈਂ ਇੱਕਦਮ ਛਾਲ ਮਾਰ ਕੇ ਆਪਣੇ ਜੀਵਨ ਦਾ ਅੰਤ ਕਰ ਲਾਂਗੀ। ਮਹਾਤਮਾ ਕਹਿਣ ਲੱਗੇ, ਧੀਏ ਮਨੁੱਖਾ ਜਨਮ ਜੀਵਨ ਦਾ ਅੰਤ ਕਰਨ ਲਈ ਨਹੀਂ ਮਿਲਿਆ, ਇਹ ਪਰਮਾਤਮਾ ਦਾ ਚਿੰਤਨ ਕਰਨ ਲਈ ਮਿਲਿਆ, ਤੂੰ ਯੋਗ ਨਹੀਂ। ਚੌਥੀ ਨੂੰ ਬੁਲਾਇਆ ਗਿਆ, ਉਹਨੂੰ ਸੇਮ ਸਵਾਲ ਕੀਤਾ ਤੇ ਉਹ ਕਹਿਣ ਲੱਗੀ, ਬਾਬਾ ਜੀ ਮੈਂ ਕੀ ਕਰਨਾ, ਜਿਹੜੇ ਪਰਮਾਤਮਾ ਨੇ ਭਾਣਾ ਵਰਤਾਇਆ, ਮੈਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਾਂਗੀ ਵੀ ਪਰਮਾਤਮਾ ਮੇਰੇ ਤੇ ਤੂੰ ਰਹਿਮਤ ਕਰ, ਤੂੰ ਮੇਰੇ ਤੇ ਕਿਰਪਾ ਕਰ, ਮੇਰਾ ਤੇਰੇ ਤੋਂ ਬਿਨਾਂ ਕੋ ਆਸਰਾ ਨੇ। ਮਹਾਂਪੁਰਸ਼ਾਂ ਨੇ ਉਹਨੂੰ ਘੁੱਟ ਕੇ ਆਪਣੇ ਗਲੇ ਨਾਲ ਲਾ ਕੇ ਆਖਿਆ, ਧੀਏ ਤੂੰ ਨਾਮ ਦੇ ਯੋਗ ਹੈ। ਜਦੋਂ ਉਸ ਬੀਬੀ ਨੂੰ ਨਾਮ ਦਿੱਤਾ ਮਹਾਂਪੁਰਸ਼ਾਂ ਨੇ, ਬਾਕੀ ਦੀਆਂ ਤਿੰਨਾਂ ਨੇ ਇਤਰਾਜ਼ ਕੀਤਾ ਵੀ ਬਾਬਾ ਜੀ ਇਹ ਅਧਿਆਤਮਿਕ ਪੁਰਸ਼ਾਂ ਵਾਸਤੇ ਠੀਕ ਨਹੀਂ, ਉਹ ਪੱਕ ਕਰਨ, ਸਾਡੇ ਵਿੱਚ ਕੀ ਕਮਜ਼ੋਰੀ ਹੈ, ਕੀ ਗਲਤੀ ਹੈ। ਮਹਾਂਪੁਰਸ਼ਾਂ ਨੇ ਵਾਰੀ ਵਾਰੀ ਉਹਨਾਂ ਬੀਬੀਆਂ ਨੂੰ ਕਨਵਿੰਸ ਕੀਤਾ, ਕਹਿਣ ਲੱਗੇ, ਧੀਓ ਤੁਸੀਂ ਇਹ ਕਿਹਾ ਵੀ 100 ਦੇ ਵਿੱਚੋਂ ਜਿਹੜਾ ਤਗੜਾ ਹੋਵੇਗਾ ਉਹਨੂੰ ਪਤੀ ਤਸਲੀਮ ਕਰ ਲਾਂਗੇ, ਇਸੇ ਪ੍ਰਕਾਰ ਵੱਖ ਵੱਖ ਦੇਵਤਿਆਂ ਵਿੱਚੋਂ ਇੱਕ ਦੇਵਤਾ ਸੰਪੂਰਨ ਨਹੀਂ, ਕੋ ਅਗਨੀ ਦੇਵਤਾ ਹੈ, ਕੋ ਪਾਣੀ ਦੇਵਤਾ ਹੈ, ਕੋ ਵਿਦਿਆ ਦਾ ਦੇਵਤਾ, ਪਰ ਹੈਨ ਅਧੂਰੇ। ਜਿਹੜਾ ਤੂੰ ਕਹਿ ਦਿੱਤਾ ਧੀਏ ਵੀ ਮੈਂ ਸਾਰਿਆਂ ਨੂੰ ਸਵੀਕਾਰ ਕਰ ਲਾਂਗੇ, ਭਾਵੇਂ ਆਪਾਂ 100 ਤੋਂ ਵੱਧ ਨੂੰ ਸਵੀਕਾਰ ਕਰ ਲਈਏ, ਪਰ ਜਿੰਨਾ ਚਿਰ ਇੱਕ ਦੇ ਨਾ ਹੋਈਏ ਉਹਨਾਂ ਚਿਰ ਸਾਡੀ ਕੋਈ ਬਾਂਹ ਨਹੀਂ ਪਕੜੇਗਾ। ਤੀਜੀ ਨੂੰ ਆਖਿਆ, ਧੀਏ ਤੂੰ ਤਾਂ ਹੈ ਹੀ ਫੇਲ, ਕਿਉਂਕਿ ਤੇਰਾ ਜਿਉਣ ਵਿੱਚ ਵਿਸ਼ਵਾਸ ਨਹੀਂ, ਇਹ ਮਨੁੱਖਾ ਜਨਮ ਪਰਮਾਤਮਾ ਨੇ ਜਿਉਣ ਵਾਸਤੇ ਦਿੱਤਾ ਵੀ ਮਨੁੱਖ ਜਿਉਂ ਕਰਕੇ ਪਰਮਾਤਮਾ ਨੂੰ ਚੇਤੇ ਕਰੇ। ਜੇ ਤੂੰ ਪਰਮਾਤਮਾ ਦੀ ਦਾਤ ਨੂੰ ਸੰਭਾਲ ਨਹੀਂ ਸਕਦੀ ਤੇ ਪਰਮਾਤਮਾ ਦਾ ਨਾਂ ਆਪਣੇ ਹਿਰਦੇ ਵਿੱਚ ਟਿਕਾਵੇਂਗੀ ਕਿਵੇਂ? ਹਾਂ, ਚੌਥੀ ਦੀ ਦਲੀਲ ਪੁਗਤਾ ਹੈ। ਜਦੋਂ ਕੋਈ ਮਨੁੱਖ ਸਾਰੀਆਂ ਝਾਕਾਂ ਲਾ ਕੇ ਪਰਮਾਤਮਾ ਦਾ ਨਾਮ ਲੈ, ਉਹਦਾ ਬਣੇ ਪਰਮਾਤਮਾ ਉਹਦੀ ਲਾਜ ਪਤ ਰੱਖਦਾ ਹੈ। ਇਸ ਅਸ਼ਟਪਦੀ ਦੇ ਵਿੱਚ 2 ਦਲੀਲਾਂ ਪ੍ਰਧਾਨ ਨੇ, ਇੱਕ ਤਾਂ ਉਸ ਪ੍ਰਭੂ ਦੀ ਬੇਅੰਤਤਾਈ ਵਡਿਆਈ, ਉਹਦੇ ਅੱਗੇ ਅਰਦਾਸ ਕਰਨ ਦਾ ਢੰਗ ਤੇ ਦੂਸਰਾ ਪੱਖ ਮਹਾਰਾਜ ਨੇ ਵੱਖ ਵੱਖ ਉਦਾਹਰਣਾਂ ਦੇ ਕੇ ਲਿਆ ਹੈ ਕਿ ਜਿਵੇਂ ਇੱਕ ਪਤਨੀ ਪਤੀ ਤੋਂ ਬਿਨਾਂ ਰਹਿਣਾ ਠੀਕ ਨਹੀਂ ਸਮਝਦੀ, ਜਿਵੇਂ ਪਤੰਗਾ ਦੀਵੇ ਦੀ ਲਾੜ ਤੇ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ ਹੈ। ਗੁਰਮੁਖਾ, ਇਹਨਾਂ ਉਦਾਹਰਣਾਂ ਨੂੰ ਲੈ ਕਰਕੇ ਤੂੰ ਪ੍ਰਭੂ ਪਰਮਾਤਮਾ ਨੂੰ ਆਪਣਾ ਆਪਾ ਸਮਰਪਿਤ ਕਰਨਾ ਕਰ। ਵੱਖ ਵੱਖ ਦ੍ਰਿਸ਼ਟਾਂਤ ਹਨ, ਤੂੰ ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਉਸ ਪ੍ਰਭੂ ਚਿੰਤਨ ਦੇ ਬਾਰੇ, ਉਹਦੀ ਅਗਮਤਾ ਦੇ ਬਾਰੇ, ਉਹਦੀ ਪ੍ਰਾਪਤੀ ਕਿਵੇਂ ਹੋਵੇ, ਇਹ ਵੱਖ ਵੱਖ ਪੱਖਾਂ ਨੂੰ ਜਿਵੇਂ ਕਿਰਪਾ ਕਰਕੇ ਸਮਝਾ ਰਹੇ ਨੇ। ਆਪ ਸਿਲਸਿਲੇਵਾਰ ਸਰਵਣ ਕਰਨ ਦਾ ਯਤਨ ਕਰੋ ਜੀ।
ਵਾਹਿਗੁਰੂ ਸਾਹਿਬ ਜੀ, ਬਿਲਾਵਲ ਮਹੱਲਾ ਪੰਜਵਾ। ਪ੍ਰਭ ਜਨਮ ਮਰਨ ਨਿਵਾਰ।
ਹੇ ਪਰਿਪੂਰਨ ਪ੍ਰਮਾਤਮਾ, ਮੇਰੇ ਤੇ ਕਿਰਪਾ ਕਰ, ਜਿਹੜਾ ਜੰਮਣ ਤੇ ਮਰਨ ਦਾ ਚੱਕਰ ਮੈਨੂੰ ਇਹਦੇ ਚੋਂ ਕੱਢ। ਗੁਰਮੁਖੋ, ਜਦੋਂ ਅਸੀਂ ਦੁਨੀਆਂ ਦੇ ਵੱਖ ਵੱਖ ਧਰਮਾਂ ਨੂੰ ਪੜ੍ਹਦੇ ਹਾਂ ਨਾ, ਤਾਂ ਸਾਡੇ ਵਡੇਰਿਆਂ ਨੇ ਇਹਨਾਂ ਸਾਰੇ ਧਰਮਾਂ ਨੂੰ ਮਿਲਾ ਕਰਕੇ ਇਹਨਾਂ ਨੂੰ ਦੋ ਪੱਖਾਂ ਚ ਲਿਆ ਹੈ। ਤਕਰੀਬਨ 300 ਤੋਂ ਵੱਧ ਧਰਮ ਨੇ ਮੇਨ, ਤੇ ਜਦੋਂ ਉਹਨਾਂ ਧਰਮਾਂ ਨੂੰ ਅਸੀਂ ਇਕੱਠਿਆਂ ਕਰਕੇ ਉਹਨਾਂ ਦੀ ਸ਼੍ਰੇਣੀ ਵੰਡ ਕਰਦੇ ਹਾਂ ਤੇ ਉਹਦੇ ਦੋ ਪੱਖ ਬਣੇ ਨੇ, ਦੋ ਪੱਖ। ਉਹਨੂੰ ਕਹਿੰਦੇ ਨੇ ਭਾਰਤੀ ਪੱਧਤੀ, ਤੇ ਦੂਸਰੀ ਪੱਧਤੀ ਦਾ ਨਾਮ ਹੈ ਇਰਮਨੀ ਪੱਧਤੀ। ਇਹਨਾਂ ਦਾ ਫਰਕ ਕੀ ਹੈ, ਡਿਫਰੈਂਸ ਕੀ ਹੈ? ਜਿਹੜੀ ਭਾਰਤੀ ਪੱਧਤੀ ਹੈ, ਇਹ ਟ੍ਰਾਂਸਮਾਈਗ੍ਰੇਸ਼ਨ ਆਫ ਸੋਲ ਨੂੰ ਮੰਨਦੀ, ਆਵਾਗਾਉਣ ਦੇ ਚੱਕਰ ਨੂੰ ਮੰਨਦੀ ਹੈ। ਪਰ ਜਿਹੜੀ ਇਰਮਨੀ ਮਤ ਨੇ, ਉਹਦੇ ਚ ਵਿਸ਼ੇਸ਼ ਕਰਕੇ ਸਾਈ ਮਤ ਆਉਂਦਾ, ਇਸਲਾਮ ਧਰਮ ਆਉਂਦਾ, ਉਹ ਆਵਾਗਾਉਣ ਦੇ ਚੱਕਰ ਵਿੱਚ ਵਿਸ਼ਵਾਸ ਨਹੀਂ ਰੱਖਦੇ। ਆ ਕੁਝ ਦਿਨ ਹੋਏ ਰਾਗ ਦਾ ਸਾਬਕਾ ਰਾਸ਼ਟਰਪਤੀ ਸਦਾਮ ਨੂੰ ਫਾਂਸੀ ਤੇ ਲਟਕਾਇਆ ਗਿਆ, ਔਰ ਉਹਨੇ ਮਰਨ ਤੋਂ ਪਹਿਲਾਂ ਵਿਚਾਰ ਦਿੱਤੇ ਸਨ ਜੋ ਅਖਬਾਰ ਵਿੱਚ ਆਏ, ਤੇ ਮੈਂ ਨੇਕ ਪੱਖ ਤੇ ਖਲੋਤਾ, ਤੇ ਮੈਨੂੰ ਉਮੀਦ ਹੈ ਕਿ ਮੈਨੂੰ ਮੁਹੰਮਦ ਸਾਹਿਬ ਰਿਸੀਵ ਕਰਕੇ ਬਿਸ਼ਤਾਂ ਵਿੱਚ ਪਹੁੰਚਾ ਦੇਣਗੇ। ਇਹ ਉਹਨਾਂ ਦੇ ਵਿਚਾਰ ਸਨ। ਸਾਡੀ ਭਾਰਤੀ ਸੰਸਕ੍ਰਿਤੀ ਦੇ ਵਿੱਚ ਕੋਈ ਮਨੁੱਖ, ਮਹਾਨ ਮਨੁੱਖ ਆਪਣਾ ਸਰੀਰ ਤਿਆਗਦਾ, ਉਹ ਕਹਿੰਦਾ ਵੀ ਜਿਹੜਾ ਇਹ ਜ਼ੁਲਮ ਹੋ ਰਿਹਾ ਨਾ, ਇਹ ਜ਼ੁਲਮ ਨੂੰ ਰੋਕਣ ਵਾਸਤੇ ਮੈਨੂੰ ਦੁਬਾਰਾ ਵੀ ਆਉਣਾ ਪਵੇ ਤੇ ਮੈਂ ਆਵਾਂਗਾ, ਤਾਂ ਕਿ ਇਹਨਾਂ ਬੁਰਿਆਈ ਨੂੰ ਮੈਂ ਖਤਮ ਕਰ ਸਕਾਂ। ਆਪਾਂ ਗੁਰੂ ਕੀ ਬਾਣੀ ਵਿੱਚ ਇੱਕ ਪ੍ਰਮਾਣ ਪੜ੍ਹਦੇ ਹਾਂ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਬਾਬਾ ਰਵਿਦਾਸ ਜੀ ਕਹਿੰਦੇ ਪਰਿਪੂਰਨ ਪ੍ਰਮਾਤਮਾ, ਬਹੁਤ ਸਾਰੇ ਜਨਮ ਹੋ ਗਏ ਨੇ ਤੇਰੀ ਪ੍ਰਾਪਤੀ ਕਰਨ ਦੇ ਯਤਨ ਵਿੱਚ, ਹੁਣ ਤੂੰ ਮਿਹਰ ਕੀਤੀ ਹੈ, ਮੈਂ ਪੂਰਨ ਗੁਰੂ ਦੇ ਸੰਪਰਕ ਵਿੱਚ ਆਇਆ, ਤੇ ਮੇਰੇ ਤੇ ਮਿਹਰ ਕਰੀ ਵੀ ਮੇਰਾ ਇਹ ਜੀਵਨ, ਮੇਰਾ ਇਹ ਜਨਮ ਸਵੀਕਾਰ ਕਰਕੇ ਤੇ ਮੈਨੂੰ ਆਵਾਗਾਉਣ ਦੇ ਚੱਕਰ ਤੋਂ ਪਾਸੇ ਕਰ ਦੀ। ਔਰ ਆਪਾਂ ਇਹ ਵੀ ਪੜ੍ਹਦੇ ਹਾਂ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ ਇਤਿਆਦਿਕ, ਕਿਹੜੀਆਂ ਜੂਨਾਂ ਭੋਗ ਕਰਕੇ ਤੇ ਮਨੁੱਖਾ ਜਨਮ ਮਿਲਿਆ, ਇਹ ਸਾਡਾ ਭਾਰਤੀ ਪੱਤਾ ਵਿਸ਼ਵਾਸ ਹੈ। ਉਸ ਨੁਕਤੇ ਨੂੰ ਲੈ ਕੇ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਵਾਹਿਗੁਰੂ ਕਿਰਪਾ ਕਰ, ਜਿਹੜਾ ਵਾਰ ਵਾਰ ਇਹ ਜੰਮਣ ਤੇ ਮਰਨ ਦਾ ਚੱਕਰ ਮੈਨੂੰ ਇਹਦੇ ਚੋਂ ਪਾਸੇ ਕਰ। ਪ੍ਰਭ ਜਨਮ ਮਰਨ ਨਿਵਾਰ, ਨਿਵਾਰ ਦਾ ਅਰਥ ਹੈ ਨਿਵਿਰਤੀ। ਹੇ ਪਰਿਪੂਰਨ ਪ੍ਰਮਾਤਮਾ, ਮੇਰੀ ਤੇ ਰਹਿਮਤ ਕਰ, ਜਿਹੜਾ ਇਹ ਜੰਮਣ ਤੇ ਮਰਨ ਦਾ ਚੱਕਰ ਹੈ ਇਹ ਨਿਵਿਰਤ ਕਰਨਾ ਕਰੋ, ਮੈਨੂੰ ਬਚਾਉਣਾ ਕਰੋ ਜੀ।
ਹਾਰ ਪਰਿਓ ਦੁਆਰ,
ਇਸ ਪੰਕਤੀ ਵਿੱਚ ਗੁਰਮੁਖ ਹੋ ਸਕਦਾ ਕਿ ਮੈਨੂੰ ਭਾਵੇਂ ਬਿਆਨ ਕਰਨਾ ਨਾ ਆਏ, ਪਰ ਇਹ ਸਾਰਿਆਂ ਤੋਂ ਗੁਰਮੁਖ ਦਾ ਅਹਿਮ ਨੁਕਤਾ ਹੈ। ਮਹਾਰਾਜ ਮੈਂ ਬੜਿਆਂ ਦੀ ਪੂਜਾ ਪ੍ਰਤਿਸ਼ਠਾ ਕਰਕੇ ਵੇਖ ਲਈ, ਉਹਨਾਂ ਦੇ ਪੱਲੇ ਕੱਖ ਨਹੀਂ, ਔਰ ਇਸ ਕਾਰਨ ਕਰਕੇ ਮੈਂ ਤੁਹਾਡੇ ਦੁਆਰੇ ਤੇ ਆਇਆ ਹਾਂ। ਆਪਾਂ ਪਾਠ ਗੁਰਮੁਖ ਦਾ ਕਸੋਈਆ ਪੜ੍ਹਦੇ ਹਾਂ, ਰਹਿਓ ਬਰਸ ਹੋ ਟੋਲ, ਸਾਗ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀਏ ਮੁਖੋਂ ਪੰਡਤ ਮਿੱਠੇ, ਬਰਸ ਏਕ ਹੋ ਫਿਰਿਓ ਕਿਨੋ ਨ ਪਰਚੋ ਲਾਇਓ, ਕਹਿਤੇ ਕਹਿਤੀ ਸੁਣੀ ਰੈਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲੱਗੇ ਤਿਨਕੇ ਗੁਣ ਹੋ ਕਿਆ ਕਹੋ, ਗੁਰਦਈਓ ਮਲਾਇਓ ਭਿਖਿਆ, ਜਿਮ ਤੂੰ ਰੱਖੇ ਤਿਵ ਰਹੋ। ਮੇਰੇ ਮਾਲਕਾ ਮੈਂ ਬੜੇ ਬੜੇ ਅਧਿਆਤਮਕ ਹੋਣ ਦਾ ਦਾਅਵਾ ਕਰਨ ਵਾਲੇ ਮਨੁੱਖਾਂ ਕੋਲ ਜਾ ਕੇ ਵੇਖਿਆ, ਗੱਲਾਂ ਬਾਤਾਂ ਦੇ ਬੜੇ ਮਾਹਰ ਨੇ। ਜਿਵੇਂ ਕੁੜਦੂ ਦਾ ਸ਼ੇਰ ਬੋਲਦੇ ਹੁੰਦੇ ਨੇ ਕਿ ਇੱਕ ਮਨੁੱਖ ਗੁਫਤਾਰ ਦਾ ਬਾਜੀ ਤਾਂ ਬੜਾ ਬਣਿਆ, ਗੱਲਾਂ ਬਾਤਾਂ ਬਹੁਤ ਵਧੀਆ ਕਰਦਾ, ਲੇਕਿਨ ਕਿਰਦਾਰ ਪੱਲੇ ਨਹੀਂ। ਭੱਟਵੀਰ ਕਹਿੰਦੇ ਕਿ ਮਹਾਰਾਜ ਮੈਂ ਉਹਨਾਂ ਦੇ ਲਾਗੇ ਹੋ ਕੇ ਵੇਖਿਆ, ਉਹ ਗੱਲਾਂ ਬਾਤਾਂ ਕਰਨ ਵਿੱਚ ਬੜੇ ਨਿਪੁੰਨ ਨੇ, ਲੇਕਿਨ ਆਪਣਾ ਜੀਵਨ ਸਹੀ ਨਹੀਂ, ਕਹਿਣ ਦੇ ਮੁਤਾਬਕ ਨਹੀਂ। ਇਸੇ ਪ੍ਰਕਾਰ ਇੱਥੇ ਪਾਤਸ਼ਾਹ ਕਹਿਣਾ ਚਾਹੁੰਦੇ ਨੇ, ਹੇ ਪਰਿਪੂਰਨ ਪ੍ਰਮਾਤਮਾ, ਬੜੇ ਦੇਵੀ ਤੇ ਦੇਵਤਿਆਂ ਨੂੰ ਪੜਤਾਲਿਆ, ਉਹਨਾਂ ਦੇ ਪੱਲੇ ਕਰਤੂਤ ਨਹੀਂ। ਹਾਰ ਕੇ ਮੈਂ ਕੇਵਲ ਤੇ ਕੇਵਲ ਤੇਰਾ ਦਰ ਤੱਕਿਆ, ਹਾਰ ਪਰਿਓ ਦੁਆਰ, ਮੈਂ ਥੱਕ ਕੇ ਤੁਹਾਡੇ ਦਰ ਤੇ ਆਇਆ ਹਾਂ।
ਗਏ ਚਰਨ ਸਾਧੂ ਸੰਗ,
ਆਖਿਰਕਾਰ ਤੁਹਾਡੇ ਦਸਤੇ ਤੇ ਪਹੁੰਚਿਆ ਕਿਵੇਂ? ਮੈਂ ਇੱਕ ਦ੍ਰਿਸ਼ਟਾਂਤ ਪੜਿਆ ਸੀ ਕਿਸੇ ਪੋਥੀ ਚ, ਪਰ ਕੋਈ ਅੰਨਾ ਬੰਦਾ ਆਪਣੇ ਮਿੱਤਰ ਪਿਆਰੇ ਨੂੰ ਮਿਲਣ ਵਾਸਤੇ ਆਇਆ, ਗੱਲਾਂ ਬਾਤਾਂ ਕਰਦਿਆਂ ਪ੍ਰਸ਼ਾਦਾ ਪਾਣੀ ਛਕਦਿਆਂ ਉਹਨੂੰ ਕਾਫੀ ਹਨੇਰਾ ਹੋ ਗਿਆ, ਅੱਧੀ ਰਾਤ ਹੋ ਗਈ। ਉਹਨੇ ਆਪਣੇ ਮੇਜ਼ਬਾਨ ਨੂੰ ਆਖਿਆ ਵੀ ਮਿੱਤਰਾ ਮੇਰੇ ਤੇ ਕਿਰਪਾ ਕਰ, ਮੈਂ ਘਰ ਮੁੜਨਾ, ਮੇਰੇ ਬੱਚੇ ਡਿੱਗਦੇ ਹੋਣਗੇ, ਮੈਂ ਤੇਰੇ ਕੋਲ ਰਾਤ ਸੌਣਾ ਰਹਿਣਾ ਨਹੀਂ, ਤੇ ਮੈਨੂੰ ਇਹ ਵੀ ਪਤਾ ਹੈ ਵੀ ਤੂੰ ਘਰ ਵਿੱਚ ਇਕੱਲਾ ਹੈ, ਤੇਰੀ ਪਤਨੀ ਤੇਰੇ ਬੱਚੇ ਤੇਰੇ ਸਹੁਰੇ ਘਰ ਗਏ ਨੇ, ਤੇ ਮੇਰੇ ਨਾਲ ਇੱਕ ਨੇਕੀ ਕਰ ਤੇ ਮੈਨੂੰ ਇੱਕ ਲੈਂਪ ਜਗਾ ਕੇ ਦੇ ਦੇ। ਜਦੋਂ ਉਸ ਅੰਨੇ ਨੇ ਆਪਣੇ ਮੇਜ਼ਬਾਨ ਮਿੱਤਰ ਨੂੰ ਇਹ ਗੱਲ ਕਹੀ ਨਾ, ਤੇ ਜਿਹੜਾ ਮੇਜ਼ਬਾਨ ਦਾ ਨੌਕਰ ਸੀ ਉਹ ਖੜਖੜਾ ਕੇ ਹੱਸ ਪਿਆ, ਕਹਿੰਦਾ ਵੇਖੋ ਜੀ ਨਾ ਕਿੱਡੀ ਕਮਲੀ ਗੱਲ ਕਹੀ ਹੈ, ਤੇ ਮੈਨੂੰ ਲੈਂਪ ਜਗਾ ਕੇ ਦੇ ਦਿਓ, ਇਹਨਾਂ ਵਾਸਤੇ ਲੈਂਪ ਦਾ ਕੀ ਬਹਿਣਾ ਹੈ, ਅੱਖਾਂ ਹੈ ਨਹੀਂ, ਇਹਨਾਂ ਨੂੰ ਦਿਸਦਾ ਨਹੀਂ। ਉਹ ਆਵਾਜ਼ ਉਸ ਅੰਨੇ ਦੇ ਕੰਨਾਂ ਚ ਪਈ, ਕਹਿਣ ਲੱਗਾ ਮਿੱਤਰਾ ਤੂੰ ਹੱਸਿਆ ਤਾਂ ਦਰੁਸਤ ਹੈ ਪਰ ਪੂਰਾ ਠੀਕ ਨਹੀਂ। ਉਹ ਕਹਿੰਦਾ ਅੰਕਲ ਜੀ ਕਿਉਂ? ਉਹ ਅੰਨਾ ਕਹਿਣ ਲੱਗਾ ਵੀ ਮੈਂ ਤੇਰੀ ਗੱਲ ਮੰਨਦਾ ਵੀ ਮੈਂ ਵਾਕਿਆ ਨਾ ਹਾਂ, ਮੈਨੂੰ ਕੋ ਲੈਂਪ ਦਾ ਫਾਇਦਾ ਨਹੀਂ, ਮੇਰੇ ਵਾਸਤੇ ਇਹ ਲੈਂਪ ਦਾ ਜਗਣਾ ਜਾਂ ਨਾ ਜਗਣਾ ਬਰਾਬਰ ਹੈ, ਪਰ ਮੈਂ ਤੁਹਾਨੂੰ ਲੈਂਪ ਜਗਾ ਕੇ ਦੇਣ ਲਈ ਤਾਂ ਕਿਹਾ ਵੀ ਜਿਹੜੇ ਆਉਣ ਵਾਲੇ ਉਹ ਤਾਂ ਸਜਾ ਕੇ ਆਉਣਗੇ ਨਾ, ਉਹਨਾਂ ਦੇ ਕੰਮ ਆਏਗੀ, ਸਾਰੇ ਅੰਨੇ ਨਹੀਂ। ਅੰਨੇ ਨਾਲ ਅੰਨੇ ਦੀ ਟੱਕਰ ਤਾਂ ਹੋ ਸਕਦੀ ਹੈ, ਪਰ ਸਜਾਕਖਾਨੇ ਨਾਲ ਟਕਰਾਵੇਗਾ ਕਿਵੇਂ ਜੀ ਲਾਈਟ ਹੋਵੇ ਤਾਂ। ਇਸ ਪੰਕਤੀ ਤੋਂ ਆਪਾਂ ਇਹ ਨੁਕਤਾ ਲੈਣਾ ਵੀ ਪ੍ਰਮਾਤਮਾ ਤੇਰੇ ਕੋਲ ਰਹਿਮਤ ਦਾ ਨੂਰ ਹੈ, ਤੂੰ ਸਜਾਕਖਾ ਹੈ, ਨਹੀਂ ਤੇ ਜਾ ਕਰਕੇ ਵੇਖਿਆ ਵੀ ਅੰਨੇ ਨਾਲ ਅੰਨਾ ਟੱਕਰ ਮਾਰੀ ਜਾਂਦਾ ਹੈ। ਤੇ ਸਜਾਕੇ ਕੌਣ ਨੇ? ਪ੍ਰਭੂ ਦੇ ਪਿਆਰ ਵਾਲੇ ਮਹਾਤਮਾ, ਕਹਿ ਚਰਨ ਸਾਧੂ ਸੰਗ, ਉਹਨਾਂ ਮਹਾਂਪੁਰਸ਼ਾਂ ਦੀ ਨਸੀਹਤ, ਉਹਨਾਂ ਦੀ ਵਿਚਾਰ, ਉਹਨਾਂ ਦੀ ਸੋਚ ਨੂੰ ਗ੍ਰਹਿਣ ਕਰਕੇ ਮੈਂ ਤੁਹਾਡੇ ਤੱਕ ਪਹੁੰਚਿਆ। ਇਸ ਕਾਰਨ ਕਰਕੇ ਮੇਰੀ ਆਪ ਜੀ ਨੂੰ ਬੇਨਤੀ ਹੈ,
ਮਨ ਮਿਸਟ ਹਰ ਹਰ ਰੰਗ,
ਮੇਰੇ ਤੇ ਹੁਣ ਇਹ ਕਿਰਪਾ ਕਰੋ ਵੀ ਮਹਾਰਾਜਾ ਤੁਹਾਡਾ ਪ੍ਰੇਮ ਹੈ ਨਾ, ਇਹ ਮੈਨੂੰ ਮਿੱਠਾ ਲੱਗੇ, ਮੈਂ ਮਨ ਕਰਕੇ ਮੰਨਣਾ ਕਰਾਂ, ਮਿਸ਼ਟ ਅਰਥ ਹੁੰਦਾ ਮਿੱਠਾ, ਮੇਰਾ ਮਨ ਤੁਹਾਡੇ ਨਾਮ ਨੂੰ ਕੌੜਾ ਜਾਣ ਕਰਕੇ ਤਿਆਗੇ ਨਾ, ਜੇ ਮਿੱਠਾ ਹੋਵੇਗਾ ਤਾਂ ਚੰਗਾ ਲੱਗੇਗਾ, ਗ੍ਰਹਿਣ ਕਰੇਗਾ, ਮੇਰੇ ਤੇ ਮਿਹਰ ਕਰ, ਜਿਹੜਾ ਤੁਹਾਡੇ ਪ੍ਰੇਮ ਦਾ ਰੰਗ ਹੈ ਇਹ ਮੈਨੂੰ ਮਿੱਠਾ ਲੱਗੇ, ਮੈਨੂੰ ਭਾ ਜਾਵੇ ਜੀ।
ਕਰ ਦਇਆ,
ਆਪ ਮੇਰੇ ਤੇ ਕਿਰਪਾ ਕਰੋ, ਮੈਨੂੰ ਆਪਣੇ ਲੜ ਲਾਉਣਾ ਕਰੋ, ਆਪਣੇ ਨਾਲ ਜੋੜਨਾ ਕਰੋ।
ਨਾਨਕਾ ਨਾਮ ਧਿਆਏ,
ਇੱਥੇ ਕਈ ਵਾਰ ਸਾਡੇ ਮਨ ਵਿੱਚ ਸ਼ੰਕਾ ਉਹਦਾ ਗੁਰਮੁਖੋ, ਮੈਂ ਆਰੰਭ ਵਿੱਚ ਬੇਨਤੀ ਕੀਤੀ ਵੀ ਸੀ ਗੁਰੂ ਨੂੰ ਵੈਦ ਤਾਂ ਕਿਹਾ, ਗੁਰੂ ਨਬਜ ਵੇਖ ਕਰਕੇ ਦਵਾਈ ਦਿੰਦਾ ਤੇ ਮਨੁੱਖ ਦਾ ਅੰਤਰੀਵ ਰੋਗ ਨਿਵਰਤ ਹੋ ਜਾਂਦਾ ਹੈ। ਸਾਡੇ ਮਨ ਚੰਦਰੇ ਨੇ ਸ਼ੰਕਾ ਕਰ ਲਿਆ, ਇੱਥੇ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਵੀ ਹੇ ਪ੍ਰਮਾਤਮਾ ਮੇਰੇ ਤੇ ਮਿਹਰ ਕਰ, ਮੈਨੂੰ ਆਪਣੇ ਲੜ ਲਾਉਣਾ ਕਰ। ਬੰਦੇ ਦਾ ਲੜ ਤਾਂ ਆਪਾਂ ਮੰਨ ਲਾਂਗੇ ਵੀ ਚਲੋ ਉਹ ਆਪਾਂ ਨੂੰ ਉਂਗਲੀ ਫੜਾ ਦੇਗਾ, ਆਪਾਂ ਉਹਦੀ ਚਾਦਰ ਦਾ ਪੱਲਾ ਫੜ ਲਾਂਗੇ। ਜਿਵੇਂ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੇ 50 ਕਲੀਆਂ ਵਾਲਾ ਚੋਲਾ ਪਾ ਕਰਕੇ 52 ਰਾਜਿਆਂ ਨੂੰ ਮੁਕਤ ਕੀਤਾ, ਲਿਖਿਆ ਗੁਰਮੁਖ 50 ਕਲੀਆਂ ਲਿਖੀਆਂ ਨੇ, ਰਾਜੇ 52 ਰਿਹਾ ਕਰਾਏ ਨੇ, 50 ਕਲੀਆਂ ਸਨ ਤੇ 2 ਚੋਲੇ ਦੀਆਂ ਕੰਨੀਆਂ। ਉਹਨਾਂ 52 ਨੂੰ ਪਕੜਾ ਕਰਕੇ ਉਹਨਾਂ ਨੂੰ ਉਸ ਗਵਾਲੀਅਰ ਦੇ ਕਿਲੇ ਚੋਂ ਮੁਕਤ ਕੀਤਾ। ਹੁਣ ਪ੍ਰਮਾਤਮਾ ਜਿਹੜਾ ਅਣਡਿੱਠ ਹੈ, ਨਿਰਗੁਣ ਸਰੂਪ ਹੈ, ਉਹਦਾ ਤਾਂ ਕੁੜਤਾ ਕੋਈ ਨਹੀਂ, ਉਹਦਾ ਚੋਲਾ ਕੋਈ ਨਹੀਂ, ਉਹਨੂੰ ਪਕੜਾਂਗੇ ਕਿਵੇਂ, ਕਿਵੇਂ ਫੱਲਾ ਫੜਾਂਗੇ, ਉਹਦਾ ਲੜ ਕਿਹੜਾ ਹੋਇਆ? ਤੋ ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖੋ, ਪ੍ਰਮਾਤਮਾ ਦਾ ਲੜ ਉਹਦੀ ਯਾਦ ਹੈ, ਉਹਦਾ ਚਿੰਤਨ ਹੈ। ਗੁਰਮੁਖਾ, ਉਸ ਪ੍ਰਭੂ ਦਾ ਚਿੰਤਨ ਕਰਨਾ, ਉਹਨੂੰ ਯਾਦ ਕਰਨਾ, ਉਹਦਾ ਪੱਲਾ ਪਕੜਨਾ ਹੈ।
ਦੀਨਾਨਾਥ ਦਇਆਲ ਮੇਰੇ ਸੁਆਮੀ,
ਦੀਨਾ ਦਾ ਅਰਥ ਹੁੰਦਾ ਕਮਜ਼ੋਰ, ਯਤੀਮ, ਨਿਮਾਣੇ, ਜਿਨ੍ਹਾਂ ਦਾ ਕੋਈ ਨਹੀਂ, ਉਹਨਾਂ ਦਾ ਪ੍ਰਮਾਤਮਾ ਹੋਣ ਕਰਕੇ ਉਹਨੂੰ ਕਹਿੰਦੇ ਦੀਨਾਨਾਥ। ਨਾਥ ਦਾ ਅਰਥ ਹੁੰਦਾ ਮਾਲਕ, ਲਵਾਰਸਿਆਂ ਦਾ ਵਾਰਸ, ਨਿਮਾਣਿਆਂ ਦਾ ਮਾਣ, ਦਇਆ ਦਾ ਘਰ, ਦੀਨਾਨਾਥ ਦਇਆਲ, ਨਿਮਾਣਿਆਂ ਨੂੰ ਮਾਣ ਦੇਣ ਵਾਲੇ ਦਇਆ ਦੇ ਕਰਜੇ।
ਦੀਨਾਨਾਥ ਦਇਆਲ,
ਹੇ ਦੀਨਾਂ ਦੀ ਦਇਆ ਕਰਨ ਵਾਲੇ ਪ੍ਰਭੂ ਪ੍ਰਮਾਤਮਾ,
ਜਾਚੋ ਸੰਤ ਰਵਾਲ,
ਤੁਸੀਂ ਮੇਰੇ ਮਾਲਕ ਹੋ ਤੇ ਮੈਂ ਇੱਕ ਤੁਹਾਡੇ ਕੋਲੋਂ ਖੈਰ ਮੰਗਦਾ ਹਾਂ। ਜਾਚੋ ਦਾ ਅਰਥ ਮੰਗਣਾ। ਜਿਹੜੇ ਪ੍ਰਭੂ ਦੇ ਪਿਆਰੇ ਨੇ ਨਾ, ਉਹਨਾਂ ਦੀ ਚਰਨ ਧੂੜ ਮੈਨੂੰ ਨਸੀਬ ਹੋ ਜਾਏ। ਗੁਰਮੁਖੋ, ਅੱਜ ਕੱਲ ਕਈ ਤਰ੍ਹਾਂ ਦੀਆਂ ਦਵਾਈਆਂ ਬਣੀਆਂ ਨੇ, ਆਪਾਂ ਨੂੰ ਲੱਕ ਦਰਦ ਹੈ, ਗੋਡਿਆਂ ਦੀ ਦਰਦ ਹੈ, ਤੇ ਉਹ ਕਹਿੰਦੇ ਵੀ ਫਲਾਨੀ ਦਵਾਈ ਤੁਸੀਂ ਬਾਹਰ ਬੜ ਲਓ, ਲੇਪਣ ਕਰ ਲਓ, ਤੁਹਾਡੀ ਦਰਦ ਚੁਣੀ ਜਾਏਗੀ। ਇਸੇ ਤਰ੍ਹਾਂ ਜਿਹੜੀ ਪ੍ਰਭੂ ਦੇ ਪਿਆਰਿਆਂ ਦੀ ਚਰਨ ਧੂੜ ਹੈ ਨਾ, ਇਹਦੇ ਲਾਉਣ ਕਰ ਗੁਰਮੁਖਾ ਜਿਹੜੀ ਤੇਰੇ ਅੰਦਰ ਹੰਗਤਾ ਦਰਦ ਹੈ ਨਾ, ਉਹ ਨਿਵਰਤ ਹੋ ਜਾਏਗੀ। ਚਰਨ ਧੂੜ ਤੋਂ ਭਾਵ ਲੈਣਾ ਨਿਮਰਤਾ ਧਾਰਨ ਕਰੀ। ਇਹ ਨਹੀਂ ਵੀ ਆਪਾਂ ਜੋੜੇ ਖਾਨੇ ਤੋਂ ਪਲਾਸਟਿਕ ਦੇ ਲਿਫਾਫੇ ਵਿੱਚ ਚੜਨ ਧੂੜ ਲੈ ਤਾਂ ਕਰ ਗਏ ਤੇ ਮੁੜ ਕੇ ਘਰਦਿਆਂ ਨਾਲ ਲੜੀ ਜਾਈਏ ਵੀ ਮੈਂ ਤੈਨੂੰ ਚਰਨ ਧੂੜ ਤਾਂ ਦੇਣੀ, ਪਹਿਲਾਂ ਮੇਰੀ ਚਾਹ ਬਿਆਹ ਨਾਲ ਮੈਨੂੰ ਕੱਪ ਬਣਾ ਕੇ ਦੇ, ਮੇਰੀ ਗੋਡੀ ਹੱਥ ਲਾ, ਜਾਂ ਆਪਾਂ ਕਿਤੇ ਬਾਹਰ ਅੰਦਰ ਜਾ ਕੇ ਆਖੀਏ ਵੀ ਮੈਂ ਚਰਨ ਧੂੜ ਲੈ ਆਇਆ ਤੇ ਮੁੜ ਕੇ ਗਰਾਹੀ ਕਰ ਲਈਏ। ਇਹ ਨਹੀਂ, ਚਰਨ ਧੂੜ ਆਪਾਂ ਨਿਮਰਤਾ ਗ੍ਰਹਿਣ ਕਰਨੀ ਹੈ, ਮੇਰੇ ਤੇ ਮਿਹਰ ਕਰ, ਮੈਂ ਪ੍ਰਭੂ ਦੇ ਪਿਆਰਿਆਂ ਨਾਲ ਸੰਗਤ ਕਰਕੇ ਨਿਮਰਤਾ ਦਾ ਧਾਰਨੀ ਹੋ ਜਾ। ਇਹ ਰਹਿਮਤ ਕਰਨਾ ਕਰੋ ਜੀ, ਬਸ ਰਾਮ ਦੇ ਕਰਕੇ ਦਇਆ ਕਰਦੇ ਹਨ। ਇੱਥੇ ਗੁਰਮੁਖ ਇੱਕ ਵਿਚਾਰਨ ਵਾਲੀ ਬਾਤ ਇਹ ਹੈ, ਇਸ ਸ਼ਬਦ ਦੀਆਂ ਪੌੜੀਆਂ ਦਸ ਨੇ, ਪਰ ਦਸ ਪੌੜੀਆਂ ਹੋਣ ਦੇ ਬਾਵਜੂਦ ਰਹਾਓ ਇੱਕ ਹੈ, ਅਸ਼ਟਪਦੀ ਹੈ, ਔਰ ਉਹ ਰਹਾਓ ਜਾਚੋ ਸੰਤਰਵਾਲ ਦੇ ਅੱਗੇ ਲੱਗੀ ਹੈ। ਇਹਦੇ ਚ ਨੁਕਤਾ ਇਹ ਹੈ ਕਿ ਗੁਰਮੁਖੋ ਕਿਸੇ ਮੌਕੇ ਸਾਉਣ ਭਾਦੋਂ ਦੇ ਮਹੀਨੇ ਹੜ੍ਹ ਆ ਜਾਏ, ਜਾਂ ਕਿਸੇ ਜ਼ਿਮੀਂਦਾਰ ਦੇ ਖੇਤਾਂ ਚੋਂ ਪਾਣੀ ਦੀ ਵੱਟ ਟੁੱਟ ਜਾਏ, ਜਾਂ ਵੈਸੇ ਮੀਂਹ ਪਵੇ, ਪਾਣੀ ਦੇ ਰੁਕਣ ਦਾ ਇੱਕੋ ਇੱਕ ਮੇਨ ਨੁਕਤਾ ਵੀ ਜਿੱਥੇ ਥਾਂ ਨੀਵਾਂ ਹੋਵੇਗਾ ਪਾਣੀ ਉੱਥੇ ਆ ਕੇ ਰੁਕੇਗਾ। ਦਰਿਆ ਵੀ ਟੁੱਟਦਾ ਨਾ ਤੇ ਨਵਾਉਣ ਵਾਲੇ ਪਾਸੇ ਉਹਦਾ ਵੇਗ ਹੁੰਦਾ ਹੈ। ਮੀਂਹ ਦਾ ਪਾਣੀ ਹੈ ਉਹ ਵੀ ਨੀਵੇਂ ਥਾਂ ਤੇ ਖਲੋਏ ਗਾੜ ਕੇ, ਕਿਸੇ ਜ਼ਿਮੀਂਦਾਰ ਦੀ ਵੱਟ ਟੁੱਟ ਜੇ ਤੇ ਉਹ ਵੀ ਨੀਵੇਂ ਥਾਂ ਤੇ। ਇੱਥੇ ਮੇਰੀ ਸਮਝ ਮੁਤਾਬਕ ਜੋ ਮੈਨੂੰ ਗੁਰੂ ਨੇ ਬੁੱਧੀ ਬਖਸ਼ੀ ਉਹਦੇ ਮੁਤਾਬਕ ਇਹ ਹੈ, ਗੁਰਮੁਖਾ ਜਿੰਨਾ ਚਿਰ ਤੂੰ ਆਪਣੇ ਮਨ ਨੂੰ ਨੀਵਿਆਂ ਨਹੀਂ ਕਰਦਾ, ਉਹਨਾਂ ਚਿਰ ਪਰਮਾਤਮਾ ਦੀ ਰਹਿਮਤ ਦਾ ਤੇਰੇ ਵਿੱਚ ਟਿਕਣਾ ਬਹੁਤ ਔਖਾ ਅਸੰਭਵ ਹੈ। ਜੇ ਤੂੰ ਪਰਮਾਤਮਾ ਦੀ ਰਹਿਮਤ ਨੂੰ ਪ੍ਰਾਪਤ ਕਰਨਾ ਨਾ ਤੇ ਮਨ ਨੂੰ ਨੀਵਿਆਂ ਕਰਨਾ ਕਰ।
ਸੰਸਾਰ ਵਿਖਿਆ ਕੂਪ,
ਜਿਹੜਾ ਸੰਸਾਰ ਨੇ ਇਹ ਕਹਿੰਦੇ ਵਿਸ਼ੇ ਵਿਕਾਰਾਂ ਦਾ ਖੂਹ ਜਾਨਣਾ ਕਰ, ਕੂਪ ਕਹਿੰਦੇ ਨੇ ਖੂਹ ਨੂੰ।
ਕਾਮ ਅਗਿਆਨ ਮੋਹਤ ਕੂਪ,
ਜਿਹੜਾ ਗੁਰਮਤ ਪਿਆਰੋ ਹੁਣ ਤਾਂ ਵੱਖ ਵੱਖ ਵਸੀਲੇ ਬਣ ਗਏ, ਅੱਗੇ ਆਮ ਖੂਹ ਹੁੰਦੇ ਸਨ, ਕਈ ਖੂਹ ਬੇਆਬਾਦ ਹੁੰਦੇ, ਪਾਣੀ ਡੂੰਘਾ ਹੁੰਦਾ, ਉਹਨੂੰ ਆਪਾਂ ਪੰਜਾਬੀ ਬੋਲੀ ਚ ਕਹਿੰਦੇ ਸਾਂ ਅੰਨਾ ਖੂਹ। ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸੰਸਾਰ ਦੀ ਇੱਕ ਅੰਨੇ ਖੂਹ ਨਾਲ ਤੁਲਨਾ ਕੀਤੀ ਹੈ, ਔਰ ਇਹਦੇ ਚ ਹਨੇਰਾ ਕਾਹਦਾ ਹੈ, ਅਗਿਆਨ ਦਾ, ਤਮ ਦਰਥ ਹੁੰਦਾ ਹਨੇਰਾ, ਅਗਿਆਨ ਦਾ ਹਨੇਰਾ ਹੈ। ਆਪਾਂ ਕਈ ਵਾਰ ਸੁਣਦੇ ਹਾਂ ਵੀ ਫਲਾਣੇ ਪਿੰਡ ਵਿੱਚ ਜ਼ਿਮੀਂਦਾਰਾਂ ਦੀ ਮੋਟਰ ਖਰਾਬ ਹੋ ਗਈ, ਉਹ ਥੱਲੇ ਮੋਟਰ ਨੂੰ ਠੀਕ ਕਰਨ ਚਲੇ ਤੇ ਉਸ ਖੂਹ ਵਿੱਚ ਗੈਸ ਬਣਨ ਕਰਕੇ ਤਿੰਨਾਂ ਕਿਸਾਨਾਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਗੁਰਮੁਖੜਾ ਬੋਹ ਹੈ ਨਾ, ਇਹ ਉਸ ਗੈਸ ਵਰਗਾ ਹੈ, ਜਿਵੇਂ ਉਸ ਗੈਸ ਦੇ ਨਾਲ ਉਹ ਕਿਸਾਨ ਵੀਰ ਆਪਣੇ ਜੀਵਨ ਤੋਂ ਹੱਥ ਧੋ ਬੈਠੇ, ਇਸੇ ਪ੍ਰਕਾਰ ਮੋਹ ਦੀ ਗੈਸ ਨਾਲ ਗੁਰਮੁਖੋ ਵੱਡੇ ਵੱਡੇ ਮਹਾਂਪੁਰਸ਼ ਵੀ ਆਪਣੇ ਜੀਵਨ ਤੋਂ ਥਿੜਕ ਗਏ, ਆਪਣੇ ਨਿਸ਼ਾਨੇ ਤੋਂ ਖੁੱਜ ਗਏ, ਉਹਨਾਂ ਨੇ ਆਪਣੇ ਜੀਵਨ ਦਾ ਅੰਤ ਕਰ ਲਿਆ। ਇਸ ਕਰਕੇ ਵਾਹਿਗੁਰੂ ਦਇਆ ਕਰ, ਮਿਹਰ ਕਰ।
ਗਹਿ ਪੂਜਾ ਪ੍ਰਭ ਜੀ ਲੈ,
ਆਪ ਕਿਰਪਾ ਕਰਕੇ ਮੇਰੀ ਬਿਰਤੀ ਰੂਪੀ ਬਾਂਹ ਨੂੰ ਫਗੜ ਕੇ ਮੈਨੂੰ ਸੰਸਾਰ ਦੇ ਵਿਸ਼ੇ ਵਿਕਾਰਾਂ ਦੇ ਖੂਹ ਚੋਂ ਬਾਹਰ ਕੱਢਣਾ ਕਰੋ ਜੀ।
ਹਰ ਨਾਮ ਆਪਣਾ ਦੇ ਹੋ,
ਤੇ ਗੁਰਮੁਖੋ ਖੂਹ ਦੇ ਵਿੱਚ ਜਿਹੜੀ ਬਾਂਹ ਉਹ ਪਹੁੰਚਦੀ ਨੇ, ਉਹਦੇ ਚ ਆਪਾਂ ਲੱਜ ਰੱਸਾ ਜੋੜਾ ਵਗੈਰਾ ਲਮਕਾਉਂਦੇ ਆ। ਇਸੇ ਤਰ੍ਹਾਂ ਇਹ ਸੰਸਾਰ ਦੇ ਅਗਿਆਨ ਤੇ ਮੂੰਹ ਦੇ ਅੰਨੇ ਖੂਹ ਚੋਂ ਬਾਹਰ ਨਿਕਲਣ ਦੀ ਕੁੱਕ ਵਸੀਲਾ ਹੈ, ਤੇ ਸਾਨੂੰ ਪਰਮਾਤਮਾ ਆਪਣੇ ਨਾਮ ਦੀ ਲੱਜ ਸੁੱਟ ਨਾ ਕਰੇ, ਆਪਣੇ ਚਿੰਤਨ ਦਾ ਜੋੜਾ ਥੱਲੇ ਵਗਾਉਣਾ ਕਰੇ।
ਪ੍ਰਭ ਤੁਝ ਬਿਨਾ ਨਹੀਂ ਠਾਉ।
ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਗੁਰਮੁਖਾ ਜਿਹੜੀ ਤੇਰੀ ਅਰਦਾਸ ਹੈ ਇਹ ਵੱਡੀ ਨਹੀਂ ਚਾਹੀਦੀ। ਆ ਕਈ ਵਾਰ ਗੁਰਮੁਖੋ ਮਨ ਨੂੰ ਦੁੱਖ ਵੀ ਹੁੰਦਾ ਹੈ। ਆ ਲੋਕੀ ਪਿੰਡਾਂ ਦੇ ਵਿੱਚ ਪ੍ਰੋਗਰਾਮ ਕਰਾਉਂਦੇ ਨੇ ਤੇ ਨਾਲੇ ਕਹਿੰਦੇ ਨੇ ਬਾਬਾ ਬੋੜ ਸ਼ਾਹ ਜੀ ਤੁਹਾਡਾ ਸਾਲਾਨਾ ਮੇਲਾ ਮਨਾਉਂਦੇ ਆ, ਕਿਰਪਾ ਕਰਨੀ, ਨਾਲੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਅੱਗੇ ਅਰਦਾਸ। ਮਨ ਨੂੰ ਬਹੁਤ ਦੁੱਖ ਹੁੰਦਾ ਗੁਰਮੁਖੋ, ਵੀ ਜਿੱਥੇ ਆਪਾਂ ਵਿਗਿਆਨਕ ਪੱਖੋਂ ਮਾਲੀ ਪੱਖੋਂ ਬਹੁਤ ਅੱਗੇ ਹੋ ਗਏ ਹਾਂ, ਅਸੀਂ ਅਧਿਆਤਮਕ ਪੱਖੋਂ ਦਿਨ ਰਾਤ ਕਮਜ਼ੋਰ ਹੁੰਦੇ ਜਾ ਰਹੇ ਹਾਂ। ਮੈਂ ਕੋਈ ਦਿਨ ਪਹਿਲਾਂ ਲੋਪੋ ਕੇ ਚਗਾਵਾਂ ਨੂੰ ਗਿਆ ਤੇ ਜਿੱਥੇ ਬਾਈਪਾਸ ਹੈ ਨਾ, ਉੱਥੇ ਬਹੁਤ ਸਾਰਾ ਸਰਕਾਰੀ ਥਾਂ ਬਰਬਾਦ ਕੀਤਾ ਹੋਇਆ ਸੀ ਤੇ ਸੜਕ ਦੇ ਵਿਚਕਾਰ ਕਬਰ ਬਣਾਈ ਤੇ ਲਿਖਿਆ ਬਾਬਾ ਕਿੱਕਰ ਸ਼ਾਹ ਦੀ ਜੈ, ਚਗਾਵਾਂ ਰੋਡ ਗੁਰਦਾਸਪੁਰ। ਮੈਨੂੰ ਆਪ ਜਾਣ ਦਾ ਮੌਕਾ ਮਿਲਦਾ ਹੈ। ਵੇਰਕੇ ਤੋਂ ਉਰਾ ਲਿਖਿਆ ਬਾਬਾ ਬੋੜ ਸ਼ਾਹ ਦੀ ਜੈ, ਮਾਫ ਕਰਨਾ ਟਾਹਲੀ ਸ਼ਾਹ, ਵੇਰਕਾ ਲੰਘੀ ਤੇ ਟਾਹਲੀ ਸ਼ਾਹ। ਮੈਂ 2-4 ਦਿਨ ਪਹਿਲਾਂ ਹਰਿਆਣੇ ਮੇਰੀ ਡਿਊਟੀ ਲੱਗੀ ਕੈਂਥਲ, ਤੇ ਰਸਤੇ ਵਿੱਚ ਵੇਖਿਆ ਵੀ ਉੱਥੇ ਬਾਬਾ ਕਿੱਕਰ ਸ਼ਾਹ ਜਲੰਧਰ ਦੇ ਲਾਗੇ ਚ ਆ ਗਏ, ਫਿਰ ਅੱਗੇ ਜਾ ਕੇ ਪਟਿਆਲੇ, ਫਿਰ ਉਹ ਬੋੜ ਕਿੱਕਰ। ਜਿਹੜਾ ਕਿੱਕਰ ਦੇ ਥੱਲੇ ਮੰਗਤਾ ਮਰ ਗਿਆ ਉਹ ਕਿੱਕਰ ਸ਼ਾਹ ਬਣ ਗਿਆ, ਜਿਹੜਾ ਬੋੜ ਦੇ ਥੱਲੇ ਮੰਗਦਾ ਮੰਗਦਾ ਮਰ ਗਿਆ ਉਹ ਬੋੜ ਸ਼ਾਹ ਬਣ ਗਿਆ। ਮਿੱਤਰਾ, ਪ੍ਰੇਤਾਂ ਦੀ ਪੂਜਾ ਨਾ ਕਰ। ਉਹ 5-7 ਸਾਲ ਹੋਏ ਨੇ, ਮੇਰੇ ਪਿੰਡਾਂ ਵਾਲੇ ਇੱਕ ਪਿੰਡ ਹੈ ਤਲਵੰਡੀ ਸੋਭਾ ਸਿੰਘ, ਉੱਥੇ ਬੜਾ ਤਗੜਾ ਕਬਰ ਤੇ ਮੇਲਾ ਲੱਗਦਾ ਹੈ। ਮੇਰੀ ਉਮਰ ਦਾ ਬੰਦਾ ਨੀਲੀ ਪੱਗ ਤੇ ਗਾਤਰੇ ਕਿਰਪਾਨ ਉਹ ਚੇਚਾ ਮੇਰੇ ਘਰ ਪਹੁੰਚਿਆ ਤੇ ਕਹਿਣ ਲੱਗਾ, ਗਿਆਨ ਜੀ ਤੁਹਾਡੇ ਕੋਲੋਂ ਇਤਿਹਾਸ ਪੁੱਛਣਾ ਹੈ। ਮੈਂ ਕਿਹਾ ਹੁਕਮ ਕਰੋ। ਅਗਰ ਸਾਡੇ ਪਿੰਡ ਮੇਲਾ ਬੜਾ ਲੱਗਦਾ ਹੈ ਤੇ ਉਹਦਾ ਕੋਈ ਇਤਿਹਾਸ ਸਵਾਲ ਤੁਸੀਂ ਮੇਰੀ ਚੰਗੀ ਤਰ੍ਹਾਂ ਵਾਕਫ ਹੋ। ਮੈਂ ਉਹਨੂੰ ਕਿਹਾ ਵੀ ਤੁਹਾਡੇ ਪਿੰਡ ਕੋ ਮੰਗਤਾ ਆਟਾ ਮਰਦਾ ਮਰਦਾ ਮੰਗਦਾ ਮੰਗਦਾ ਮਰ ਜਾ ਤੇ ਸਿਆਪਾ ਗਿਆਨੀ ਜਸਵੰਤ ਸਿੰਘ ਮੰਜੀ ਸਾਹਿਬ ਵਾਲੇ ਨੂੰ ਵੀ ਉਹਦਾ ਇਤਿਹਾਸ ਲਿਖਦੇ। ਤੁਸੀਂ ਸਵਾਲ ਕਰੋ, ਮੇਰੀ ਡਿਊਟੀ ਹੈ ਵੀ ਤੁਹਾਨੂੰ ਕਨਵਿੰਸ ਕਰਨਾ, ਪਰ ਮੈਂ ਉਹਨਾਂ ਦਾ ਇਤਿਹਾਸ ਜਾਣਦਾ ਜਿਹਨਾਂ ਕੌਮ ਲਈ ਕੁਝ ਕੀਤਾ ਤੇ ਪ੍ਰਭੂ ਦਾ ਚਿੰਤਨ ਕੀਤਾ, ਥਾਂ ਥਾਂ ਤੇ ਮੰਗਤੇ ਬਣ ਗਏ। ਉਹਨਾਂ ਦਾ ਇਤਿਹਾਸ ਨਹੀਂ ਹੁੰਦਾ, ਇਤਿਹਾਸ ਉਹਨਾਂ ਦਾ ਬਣਦਾ ਜੋ ਕੌਮ ਲਈ ਕੁਝ ਕਰਦੇ ਨੇ, ਜਿਹੜੇ ਧਰਮ ਲਈ ਕੁਝ ਕਰਦੇ ਨੇ, ਜਿਹੜੇ ਆਪਣਾ ਅੱਗਾ ਸਵਾਰਦੇ ਨੇ ਤੇ ਜਿਹੜੇ ਧਰਮ ਦਾ ਬਾਣਾ ਪਾ ਕੇ ਠੱਗੀਆਂ ਮਾਰਨ। ਉਹਨਾਂ ਦਾ ਇਤਿਹਾਸ ਕੋਈ ਨਹੀਂ ਜੀ ਕਰ ਬਣਾਉਂਦਾ। ਇਤਿਹਾਸ ਕੁਰਬਾਨੀ ਵਾਲਿਆਂ ਦਾ, ਇਤਿਹਾਸ ਚਿੰਤਨ ਵਾਲਿਆਂ ਦਾ, ਇਤਿਹਾਸ ਪ੍ਰਭੂ ਪਿਆਰਿਆਂ ਦਾ। ਲੇਕਿਨ ਕਿਸੇ ਨੂੰ ਸੜਾ ਦੱਸ ਦਿੱਤਾ, ਕੋਈ ਚੌਂਕ ਵਿੱਚ ਬੰਦਾ ਮਰ ਗਿਆ ਤੇ ਆਪਾਂ ਉਹਦਾ ਵੀ ਮੇਲਾ ਮਨਾਉਣ ਲੱਗ ਪਏ। ਮੇਰੇ ਨਾਲ ਮੇਰਾ ਭਾਈ ਬੈਠਾ, ਸਾਡਾ ਪਿੰਡ ਇੱਕ ਪਾਸੇ ਵੱਲ ਹੈ, ਮੈਂ ਉਹਦੇ ਪੜ੍ਹਦਾ ਹੁੰਦਾ ਸਾਂ ਭਿੱਖੀ ਪਿੰਡ 65-66 ਚ। ਉੱਥੇ ਮੈਂ ਇੱਕ ਮੰਗਤਾ ਵੇਖਦਾ ਸਾਂ ਆਮ, ਕਿਉਂਕਿ ਉੱਥੇ ਮੈਂ ਪੜ੍ਹਨ ਜਾਂਦਾ ਸਾਂ। ਤੇੜ ਕਵਿ ਲੰਗੋਟੀ, ਨਾ ਉਹਦੇ ਪੈਰੀ ਜੁੱਤੀ ਨਾ ਸਿਰ ਤੇ ਕੱਪੜਾ, ਮਰ ਗਿਆ ਤੇ ਉਹਦਾ ਦਰਬਾਰ ਬਣਾ। ਕਹਿੰਦੇ ਨੇ ਬਾਬੇ ਨਾਗੇ ਦੀ ਜੈ, ਭਿੱਖੀ ਪਿੰਡ ਚੌਂਕ ਜਾ ਕੇ ਵੇਖੋ। ਲੋਕਾਂ ਦੇ ਕੋਲ ਕਿਸੇ ਤੋਂ ਕੇਲਾ ਮੰਗਣਾ, ਕਿਸੇ ਤੋਂ ਬੇਹੀ ਰੋਟੀ ਮੰਗਣੀ, ਜਿਹੜਾ ਜ਼ਿੰਦਗੀ ਪ੍ਰਯੰਤ ਮੰਗਦਾ ਮਰ ਗਿਆ ਉਹ ਮਰਨ ਤੋਂ ਬਾਅਦ ਦਾਤਾ ਬਣ ਗਿਆ। ਸਿੱਖਾਂ, ਮੰਗਤਿਆਂ ਦਾ ਮੰਗਤਾ ਨਾ ਬਣ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਿਹੜਾ ਸਾਰਿਆਂ ਦਾ ਇੱਕ ਦਾਤਾ ਪਰਮਾਤਮਾ, ਉਹਦਾ ਨਾਮ ਮੰਗਣਾ ਕਰ, ਅਰਦਾਸ ਕਰ, ਵਾਹਿਗੁਰੂ ਹਰ ਨਾਮ ਆਪਣਾ ਦੇਹੋ, ਪ੍ਰਭ ਤੁਝ ਬਿਨਾ ਨਹੀਂ ਠਾਓ। ਹੇ ਪਰਿਪੂਰਨ ਪਰਮਾਤਮਾ, ਮੈਂ ਤੇਰੇ ਕੋਲ ਤਾਂ ਮੰਗਦਾ ਕਿ ਤੇਰੀ ਤੋਂ ਬਿਨਾ ਹੋਰ ਕੋਈ ਥਾਂ ਨਹੀਂ।
ਨਾਨਕਾ ਬਲ ਬਲ ਜਾ,
ਮੈਂ ਤਨ ਕਰਕੇ ਮਨ ਕਰਕੇ ਤੇਥੋਂ ਸਦਕੇ ਜਾਂਦਾ ਹਾਂ।
ਲੋਭ ਮੋਹੇ ਬਾਦੀ ਦੇਹ,
ਪਾਤਸ਼ਾਹ ਮੈਂ ਤਰਲਾ ਤਾਂ ਕੱਢਦਾ ਵੀ ਮੈਂ ਕਾਬੂ ਆਇਆ, ਮੈਂ ਵੱਧਾ ਹੋਇਆ ਹਾਂ, ਮੇਰਾ ਹੱਥ ਤਾਂ ਨਹੀਂ ਹੁੰਦਾ। ਲੋਭ ਤੇ ਮੋਹ ਨੇ ਮੈਨੂੰ ਕਾਬੂ ਕੀਤਾ ਹੈ। ਤੁਸੀਂ ਕਹੋ ਗਿਆਨੀ ਜੀ, ਲੋਭ ਤੇ ਮੋਹ ਤਾਂ ਦਿਸਦਾ ਨਹੀਂ, ਤੇ ਨੇ ਬੰਦੇ ਨੂੰ ਕਾਬੂ ਕਿਵੇਂ ਕਰ ਲਿਆ? ਗੁਰਮੁਖੋ, ਸਾਡੇ ਸੂਖਮ ਦੇਹ ਹੈ, ਜਿਹੜੀ ਸਾਡੀ ਸੂਖਮ ਦੇਹ ਸਾਡੇ ਅੰਦਰ ਕੰਮ ਕਰਦੀ ਹੈ ਨਾ, ਲੋਭ ਤੇ ਮੋਹ ਨੇ ਉਹਨੂੰ ਆਪਣੀ ਜਕੜ ਵਿੱਚ ਲੈਣਾ ਕੀਤਾ ਹੈ।
ਬਿਨ ਭਜਨ ਹੋਵਤ ਖੇ,
ਜੇ ਤੂੰ ਗੁਰਮੁਖਾ ਪ੍ਰਭੂ ਦਾ ਚਿੰਤਨ ਨਾ ਕੀਤਾ ਤੇ ਤੇਰੀ ਦੇਹ ਜਿਉਂਦਿਆਂ ਵੀ ਮਿੱਟੀ, ਤੇ ਮਰਨ ਤੋਂ ਬਾਅਦ ਤਾਂ ਸਾਰਿਆਂ ਦੀ ਮਿੱਟੀ ਬਾਣੀ ਜਾਣੀ ਹੈ ਨਾ। ਇਸ ਮਿੱਟੀ ਨੂੰ ਸਵਾਰਨ ਦਾ ਯਤਨ ਕਰਨਾ ਕਰ, ਇਹ ਭਜਨ ਤੋਂ ਬਿਨਾਂ ਕਿਸੇ ਕੰਮ ਨਹੀਂ, ਇਹਨੂੰ ਖੇ ਮਿੱਟੀ ਜਾਨਣਾ ਕਰ।
ਜਮ ਦੂਤ ਮਹਾ ਭਿਆਨ,
ਜਿਹੜਾ ਉਹ ਮੌਤ ਦਾ ਫਰਿਸ਼ਤਾ, ਉਹ ਬੜਾ ਡਰਾਉਣਾ ਹੈ, ਬੜਾ ਭਿਆਨਕ ਹੈ।
ਚਿਤ ਗੁਪਤ ਕਰਮ ਹੈ ਜਾਨ,
ਇਹ ਗੁਰਮੁਖ ਪਿਆਰੋ ਸਲਾਮੀ ਥਿਉਰੀ ਵੀ ਬੰਦੇ ਦੇ ਦੋ ਮੋਢਿਆਂ ਤੇ ਕਹਿੰਦੇ ਨੇ, ਫਰਿਸ਼ਤੇ ਬੈਠੇ ਨੇ ਬੰਦੇ ਦੇ ਬੁਰੇ ਤੇ ਭਲੇ ਕਰਮਾਂ ਦਾ ਨਿਰਣਾ ਲਿਖਦੇ ਹਨ। ਇਹਨੂੰ ਭਾਰਤੀ ਸਮਾਜ ਵਿੱਚ, ਭਾਰਤੀ ਪੱਤੀ ਚ ਕਹਿੰਦੇ ਨੇ ਚਿੱਤਰ ਗੁਪਤ। ਆਪਾਂ ਜੋ ਕੰਮ ਕਰਦੇ ਹਾਂ, ਜੋ ਫੁਰਨਾ ਕਰਦੇ ਹਾਂ ਨਾ, ਉਹ ਕਹਿੰਦੇ ਆਟੋਮੈਟਿਕਲੀ ਸਾਡੇ ਅੰਦਰ ਪ੍ਰਿੰਟ ਹੁੰਦਾ ਜਾਂਦਾ ਹੈ। ਉਹ ਸਾਡੇ ਚੰਗੇ ਜਾਂ ਮਾੜੇ ਕਰਮ ਪਰਲੋਕ ਵਿੱਚ ਸਾਡੀ ਗਵਾਹੀ ਭਰਨਗੇ, ਪਿਆਰਿਆ ਉਹ ਚਿੱਤਰ ਗੁਪਤ ਤੇਰੇ ਕਰਮਾਂ ਨੂੰ ਜਾਣਦੇ ਹਨ, ਅਥਵਾ ਜੋ ਤੂੰ ਕਰਮ ਕਰਦਾ ਉਹ ਗੁਪਤ ਜਦੋਂ ਤੇਰੇ ਅੰਦਰ ਤਿਆਰ ਹੋ ਰਿਹਾ ਹੈ।
ਜਿਨ ਰੈਨ ਸਾਖ ਸੁਣਾਏ,
ਇਹ ਭਾਈ ਦਿਨ ਤੇ ਰਾਤ ਇਹ ਗਵਾਹੀ ਦੇਣਗੇ।
ਨਾਨਕਾ ਹਰ ਸਰਨਾਏ,
ਇਹ ਪਰਿਪੂਰਨ ਪ੍ਰਮਾਤਮਾ ਮਿਹਰ ਕਰ, ਮੈਨੂੰ ਆਪਣੇ ਚਰਨ ਛਰਨ ਵਿੱਚ ਰੱਖਣਾ ਕਰੋ।
ਭੈ ਭੰਜਨ ਮੁਰਾਰ,
ਇਹ ਭਾਈ ਪ੍ਰਮਾਤਮਾ ਦਾ ਇੱਕ ਵਿਸ਼ੇਸ਼ਣ ਵਾਚਕ ਨਾਮ ਹੈ, ਮੁਰਾਰ ਮੁਰਨਾਮੇ ਦੈਂਤ ਨੂੰ ਮਾਰਨ ਵਾਲਾ, ਇਹਨੂੰ ਕਹਿੰਦੇ ਨੇ ਵਿਸ਼ੇਸ਼ਣ ਵਾਚਕ। ਹੇ ਭੈ ਨੂੰ ਨਾਸ ਕਰਨ ਵਾਲੇ, ਮੁਰਨਾਮੇ ਦੈਂਤ ਨੂੰ ਮਾਰਨ ਵਾਲੇ ਪ੍ਰਮਾਤਮਾ,
ਕਰ ਦਇਆ ਪਤਤ ਉਧਾਰ।
ਹਾਂ ਤਾਂ ਮੈਂ ਬਿਲਕੁਲ ਨਿਕੰਮਾ ਬੁਰਾਈਆਂ ਨਾਲ ਅਪਵਿੱਤਰ ਹੋ ਚੁੱਕਾ, ਪਰ ਫਿਰ ਵੀ ਕਿਰਪਾ ਕਰ, ਮੇਰੀ ਕਲਿਆਣ ਕਰ। ਤੂੰ ਅਕਿਰਤ ਘੜਾਂ ਨੂੰ ਪਾਲਦਾ, ਮੈਂ ਪਤ ਹਾਂ, ਮੇਰੀ ਕਲਿਆਣ ਕਰਨਾ ਕਰ।
ਮੇਰੇ ਦੋਖ ਗਾਣੇ ਨਾ ਜਾਏ,
ਉਹ ਪਰਿਪੂਰਨ ਪ੍ਰਮਾਤਮਾ ਕਹਿੰਦਾ ਵੀ ਤੂੰ ਇੰਨਾ ਅਪਵਿੱਤਰ ਕਾਹਦੇ ਨਾਲ ਹੋ ਗਿਆ, ਕੀ ਕਮਜ਼ੋਰੀਆਂ ਨੇ ਤੇਰੇ ਚ? ਮਹਾਰਾਜ ਮੇਰੇ ਚ ਇੰਨੇ ਦੋਸ਼ ਨੇ, ਇੰਨੇ ਔਗਣ ਨੇ, ਵੀ ਦੋ ਚਾਰ ਹੋਣ ਤੇ ਮੈਂ ਤੁਹਾਨੂੰ ਬੇਨਤੀ ਕਰਾਂ, ਮੇਰੇ ਔਗਣਾ ਮੇਰੀਆਂ ਬੁਰਿਆਈਆਂ ਦੀ ਗਿਣਤੀ ਨਹੀਂ।
ਹਰ ਬਿਨਾ ਕਤ ਹੈ ਸਮਾਏ,
ਇਸ ਕਰਕੇ ਪਾਤਸ਼ਾਹ ਤੇਰੇ ਤੋਂ ਬਿਨਾਂ ਪਲਾ ਮੈਨੂੰ ਸੰਭਾਲੇਗਾ ਕੌਣ?
ਗਹਿ ਓਟ ਚਿਤ ਵੀ ਨਾਥ,
ਮਹਾਰਾਜ ਮੈਂ ਆਪਣੇ ਮਨ ਵਿੱਚ ਹੀ ਵਿਚਾਰ ਕੀਤੀ ਹੈ ਵੀ ਤੇਰੀ ਓਟ ਲਵਾਂ, ਕਿਉਂਕਿ ਤੇਰੇ ਤੋਂ ਬਿਨਾਂ ਮੇਰਾ ਗੁਜ਼ਾਰਾ ਨਹੀਂ, ਮੇਰਾ ਸਰਨਾ ਨਹੀਂ।
ਨਾਨਕਾ ਦੇ ਰੱਖ
ਹਾਥ, ਆਪਣਾ ਕਿਰਪਾ ਭਰਿਆ ਹੱਥ ਰੱਖ ਕੇ ਤੇ ਬਚਾਉਣਾ ਕਰੋ।
ਹਰ ਗੁਣ ਨਿਧੇ ਗੋਪਾਲ,
ਮਹਾਰਾਜ ਤੂੰ ਸ੍ਰਿਸ਼ਟੀ ਦਾ ਪਾਲਣ ਵਾਲਾ, ਤੂੰ ਗੁਣਾਂ ਦਾ ਖਜ਼ਾਨਾ,
ਸਰਬ ਘਟ ਪ੍ਰਤਪਾਲ।
ਬਾਕੀ ਪਾਤਸ਼ਾਹ ਕੋਈ ਫਰਿਸ਼ਤਾ ਕਿਸੇ ਪਾਸੇ ਦਾ, ਕੋਈ ਪੈਗੰਬਰ ਕਿਸੇ ਇੱਕ ਕੌਮ ਦਾ, ਪਰ ਤੂੰ ਸਾਰਿਆਂ ਦਾ ਸਾਂਝਾ, ਤੂੰ ਹਰ ਥਾਂ ਤੇ ਵਿਆਪਕ ਹੈ, ਕੱਲੇ ਕੱਲੇ ਦੀ ਪਾਲਣਾ ਕਰਨ ਵਾਲਾ ਹੈ।
ਮਨ ਪ੍ਰੀਤ ਦਰਸ਼ਨ ਪਿਆਸ,
ਮੇਰੇ ਤੇ ਕਿਰਪਾ ਕਰ, ਮੈਂ ਦੁਨੀਆਂ ਦੀ ਰੀਤਾਂ ਤੋਂ ਪਰੇ ਹੋ ਜਾ, ਮੇਰੇ ਮਨ ਵਿੱਚ ਤੇਰੇ ਦਰਸ਼ਨ ਕਰਨ ਦੀ ਤੀਬਰ ਇੱਛਾ ਪੈਦਾ ਹੋ ਜਾਏ।
ਗੋਬਿੰਦ ਪੂਰਨ ਆਸ,
ਹੇ ਵੇਦਾਂ ਦੇ ਜਾਣਨ ਵਾਲੇ, ਅਥਵਾ ਜੋ ਵੇਦ ਤੇਰੂ ਤੇਰਾ ਕਥਨ ਕਰਦੇ ਨੇ, ਗੋਬਿੰਦ ਅਰਥਾਂ ਚ ਵੇਦਾਂ ਦੇ ਦੁਆਰਾ ਜਾਣਿਆ ਜਾਏ, ਇਹਦੇ ਮੇਰੇ ਜਾਤੀ ਅਨੁਭਵੀ ਅਰਥ ਨੇ, ਕੱਲੇ ਵੇਦ ਨਹੀਂ। ਹੁਣ ਜਿਹਨੇ ਵੇਦ ਨਹੀਂ ਪੜ੍ਹੇ ਉਹ ਜਾਣੇਗਾ ਨਹੀਂ? ਨਹੀਂ ਨਹੀਂ,
ਵੇਦ ਅਰਥ ਹੈ ਤੇ ਗਿਆਨ, ਆਤਮ ਗਿਆਨ ਦੇ ਦੁਆਰਾ ਹੀ ਉਸ ਪਰਮਾਤਮਾ ਨੂੰ ਜਾਣਿਆ ਜਾ ਸਕਦਾ ਹੈ। ਮੈਨੂੰ ਤੇਰੇ ਤੇ ਚਾਕ ਹੈ,
ਇੱਕ ਨਿਮਖ ਰਹਿਣ ਨਾ ਜਾਏ।
ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਤੇਰੀ ਗੱਲ ਤਾਂ ਬਣੇਗੀ ਵੀ ਜੇ ਤੇਰੀ ਕਿਤੇ ਆਹ ਅਵਸਥਾ ਬਣ ਜਾਏ, ਇੱਕ ਨਿਮਖ ਥੋੜਾ ਜਿਹਾ ਸਮਾਂ ਵੀ ਜਦੋਂ ਤੂੰ ਪਰਮਾਤਮਾ ਦੇ ਨਾਲ ਅੱਡ ਹੋਣਾ ਤੈਨੂੰ ਔਖਾ ਪ੍ਰਤੀਤ ਹੋਵੇ।
ਵੱਡ ਭਾਗ ਨਾਨਕ ਪਾਏ।
ਗੁਰਦੇਵ ਕਹਿੰਦੇ ਤੇ ਗੁਰਮੁਖੋ ਵੱਡੇ ਭਾਗਾਂ ਵਾਲੇ ਨੇ, ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ।
ਪ੍ਰਭ ਤੁਝ ਬਿਨਾ ਨਹੀਂ ਹੋਰ।
ਇਹ ਵੱਖ ਵੱਖ ਉਦਾਹਰਨਾਂ ਦਿੱਤੀਆਂ ਨੇ ਮੇਰੇ ਪਾਤਸ਼ਾਹ ਨੇ, ਕਹਿੰਦੇ ਨੇ ਅਰਦਾਸ ਕਰਿਆ ਕਰ ਪਰਮਾਤਮਾ ਤੇਰੇ ਤੋਂ ਬਿਨਾ ਸਾਡਾ ਕੋਈ ਹੋਰ ਆਸਰਾ ਨੀ। ਕਿਸ ਤਰ੍ਹਾਂ?
ਮਨ ਪ੍ਰੀਤ ਚੰਦ ਚਕੋਰ।
ਕਹਿੰਦੇ ਜਿਵੇਂ ਚਕੋਰ ਚੰਦ ਨਾਲ ਪ੍ਰੀਤ ਕਰਦਾ ਹੈ, ਉਹਨੂੰ ਚੰਦ ਤੋਂ ਬਿਨਾ ਕੁਝ ਹੋਰ ਚੰਗਾ ਨੀ ਲੱਗਦਾ, ਇਸੇ ਪ੍ਰਕਾਰ
ਜਿਉਂ ਮੀਨ ਜਲ ਸਿਉਂ ਹੇਤ।
ਤੇ ਜਿਵੇਂ ਭਾਈ ਮੱਛੀ ਪਾਣੀ ਨਾਲ ਪ੍ਰੇਮ ਕਰਦੀ, ਕਿਉਂਕਿ ਮੱਛੀ ਦਾ ਜੀਵਨ ਹੀ ਪਾਣੀ ਹੈ, ਮੱਛੀ ਪਾਣੀ ਤੋਂ ਬਾਹਰ ਹੋਏ ਉਹਦੇ ਜੀਵਨ ਦਾ ਅੰਤ ਹੋ ਗਿਆ। ਇਸ ਕਰਕੇ ਮੇਰੇ ਤੇ ਮਿਹਰ ਕਰ, ਮੈਂ ਆਪਣੇ ਆਪ ਨੂੰ ਮੱਛੀ ਤਰ੍ਹਾਂ ਅਨੁਭਵ ਕਰਾਂ, ਤੂੰ ਮੈਨੂੰ ਜਲ ਦੀ ਤਰ੍ਹਾਂ ਪ੍ਰਤੀਤ ਹੋਵੇਂ।
ਪਲ ਕਮਲ ਭਿੰਨ ਨਾ ਭੇਤ।
ਕਹਿੰਦੇ ਭਾਈ ਜਿਹੜਾ ਭੌਰਾ ਨਾ, ਉਹ ਕਮਲ ਦੇ ਫੁੱਲ ਤੋਂ ਬਿਨਾਂ ਰਹਿ ਨਹੀਂ ਸਕਦਾ, ਉਹਦੇ ਨਾਲ ਇੱਕ ਮਿਕ ਹੋਇਆ ਪਿਆ ਹੈ। ਇਸੇ ਤਰ੍ਹਾਂ ਮੈਨੂੰ ਵੀ ਆਪਣੇ ਵਿੱਚ ਓਤ ਪੋਤ ਕਰਨਾ ਕਰ।
ਜਿਉਂ ਚਕਵੀ ਸੂਰਜ ਆਸ।
ਜਿਹੜਾ ਚਕੋਰ ਹੈ ਉਹ ਚੰਦ ਨਾਲ ਪ੍ਰੀਤ ਕਰਦਾ ਹੈ ਤੇ ਚਕਵੀ ਸੂਰਜ ਤੇ ਝਾਕ ਰੱਖਦੀ ਹੈ। ਮਹਾਂਪੁਰਸ਼ ਸੰਤ ਬਾਬਾ ਕਰਤਾਰ ਸਿੰਘ ਸਾਨੂੰ ਪੜ੍ਹਾਉਂਦੇ ਹੁੰਦੇ ਸਨ, ਉਹ ਚਕਵੀ ਸੂਰਜ ਨਾਲ ਇੰਨਾ ਪ੍ਰੇਮ ਕਰਦੀ ਵੀ ਕਿਤੇ ਅੱਗ ਦੇ ਕੋਲੇ ਪਏ ਹੋਣ ਨਾ, ਅੱਗ ਦੇ ਕੋਲੇ, ਤੇ ਉਹ ਸਮਝਦੀ ਵੀ ਸ਼ਾਇਦ ਇਹ ਸੂਰਜ ਦਾ ਹਿੱਸਾ ਤੇ ਉਹਨੂੰ ਚੁੰਝ ਮਾਰਨ ਤੋਂ ਵੀ ਉਹ ਸੰਕੋਚ ਨਹੀਂ ਕਰਦੀ। ਚਕਵਾ ਅੱਗ ਦੇ ਕੋਲਿਆਂ ਨੂੰ ਚੁੰਝ ਮਾਰਨ ਤੱਕ ਚਲਾ ਜਾਂਦਾ ਵੀ ਸ਼ਾਇਦ ਇਹ ਮੇਰੇ ਪਿਆਰੇ ਸੂਰਜ ਦਾ ਹਿੱਸਾ ਹੋਣ। ਜਿਵੇਂ ਚਕਵੀ ਸੂਰਜ ਤੇ ਅਮੈਦ ਕਰਦੀ ਹੈ।
ਨਾਨਕ ਚਰਨ ਪਿਆ।
ਸਤਿਗੁਰੂ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਗੁਰਮੁਖਾ, ਤੁਸੀਂ ਉਸ ਪ੍ਰਭੂ ਦੀ ਪ੍ਰਾਪਤੀ ਦੀ ਆਪਣੇ ਅੰਦਰ ਪਿਆਸ, ਜਿਹਨੂੰ ਕੀਨ ਡਿਜ਼ਾਇਰ ਕਹਿੰਦੇ ਨੇ, ਉਹ ਪੈਦਾ ਕਰਨਾ ਕਰ।
ਜਿਉਂ ਤਰਨ ਭਰਤ ਪੁਰਾਣ।
ਜਿਵੇਂ ਇੱਕ ਨੌਜਵਾਨ ਪਤੀ ਵਰਤਾ ਔਰਤ ਆਪਣੇ ਪਤੀ ਤੋਂ ਵੱਖ ਹੋਣਾ ਚੰਗਾ ਨਹੀਂ ਸਮਝਦੀ, ਉਹਨੂੰ ਆਪਣਾ ਇੱਕ ਜੀਵਨ ਦਾ ਅੰਗ ਪ੍ਰਤੀਤ ਕਰਦੀ ਹੈ, ਜਿਵੇਂ ਸਨੇਹ ਕਰਦੀ ਹੈ।
ਜੋ ਲੋਭੀ ਆਏ ਧਨ ਦਾਨ।
ਤੇ ਜਿਵੇਂ ਕਿਸੇ ਲਾਲਚੀ ਬੰਦੇ ਨੂੰ ਕੋਈ ਪੈਸੇ ਦੇ ਦੇ ਉਹਦੀ ਮਦਦ ਕਰਨ ਵਾਸਤੇ ਤੇ ਬਾਗੋ ਬਾਗ ਹੋ ਜਾਂਦਾ ਹੈ।
ਜੋ ਦੁੱਧ ਜਲਹਿ ਸੰਜੋ।
ਤੇ ਜਿਵੇਂ ਭਾਈ ਆਪਾਂ ਦੁੱਧ ਤੇ ਪਾਣੀ ਰਲਾ ਦਈਏ, ਪਾਵ ਦੁੱਧ ਵਿੱਚ ਪਾਣੀ ਪਾ ਦਈਏ ਤੇ ਪਾਣੀ ਤੇ ਦੁੱਧ ਓਤ ਪੋਤ ਹੋ ਜਾਂਦੇ ਹਨ। ਪਾਣੀ ਉਸ ਦੁੱਧ ਨੂੰ ਆਪਣੇ ਵਿੱਚ ਸਮਾ ਲੈਂਦਾ ਤੇ ਦੁੱਧ ਪਾਣੀ ਨੂੰ ਆਪਣੇ ਵਿੱਚ ਅਪੇਦ ਕਰ ਲੈਂਦਾ ਹੈ।
ਜਿਉਂ ਮਹਾ ਖੁਦਿਆਰਥ ਭੋਗ।
ਤੇ ਜਿਵੇਂ ਭਾਈ ਭੁੱਖੇ ਬੰਦੇ ਨੂੰ ਆਪਾਂ ਆਖੀਏ ਵੀ ਗੁਰਮੁਖਾ ਦੋ ਫੁਲਕੇ, ਤੂੰ ਵੀ ਛਕ ਲੈ ਤੇ ਉਹਨੂੰ ਚਾਰ ਚੜ ਜਾਏਗਾ। ਜਿਵੇਂ ਇੱਕ ਅੱਤ ਭੁੱਖੇ ਮਨੁੱਖ ਨੂੰ ਭੋਜਨ ਮਿਲ ਜਾਏ।
ਜਿਉਂ ਮਾਤ ਪੁੱਤ ਹੈ ਹੇ।
ਤੇ ਜਿਵੇਂ ਕਿਸੇ ਮਾਂ ਦਾ ਪੁੱਤਰ ਭਾਵੇਂ ਇੱਕ ਪੁੱਤਰ ਵੀ ਹੋਵੇ, ਆਪਾਂ ਆਮ ਪੰਜਾਬੀ ਵਿੱਚ ਕਹਾਵਤ ਬੋਲਦੇ ਹਾਂ ਵੀ ਪੁੱਤ ਭਾਵੇਂ ਇੱਕ ਪੁੱਤ ਹੋ ਜਾਣ ਪਰ ਬਾਪੇ ਇੱਕ ਮਾਪੇ ਨਹੀਂ ਹੁੰਦੇ। ਮਾਂ ਆਪਣੇ ਬੱਚੇ ਦੇ ਏਬਾਂ ਨੂੰ ਨਹੀਂ ਵੇਖਦੀ। ਸੋ ਇਸੇ ਪ੍ਰਕਾਰ ਜਿਵੇਂ ਮਾਂ ਆਪਣੇ ਪੁੱਤਰ ਨਾਲ ਹੇਤ ਕਰਦੀ ਹੈ, ਸਨੇਹ ਕਰਦੀ ਹੈ।
ਪਰ ਸਿਮਰ ਨਾਨਕ ਨੇਤ।
ਇੱਥੇ ਦੇ ਥੱਲੇ ਜਿਹੜਾ ਔਂਕਣ ਲੱਗਾ ਹੈ ਉਹ ਬਹੁਤ ਭਾਵਪੂਰਤ ਹੈ ਵੀ ਮਾਂ ਕੋਲ ਉਹਦਾ ਭਤੀਜਾ ਆਉਂਦਾ ਹੈ, ਭਰਾ ਦਾ ਪੁੱਤਰ ਜਾਣ ਕੇ ਆਮ ਕਹਾਵਤ ਹੈ ਮੈਂ ਭੂਆ ਕੋਲ ਆਇਆ, ਤੂੰ ਭੂਆ ਕੋਲ ਗਿਆ ਸਾ। ਭੂਆ ਆਪਣੇ ਭਤੀਜੇ ਨਾਲ ਬਹੁਤ ਪਿਆਰ ਕਰਦੀ ਹੈ, ਮਾਸੀ ਭਾਣਜੇ ਨਾਲ ਪਿਆਰ, ਮਾਂ ਭਾਣਜੇ ਨਾਲ ਪਿਆਰ ਕਰਦੀ ਹੈ। ਰਸਮੀ ਤੌਰ ਤੇ ਬੀਬੀਆਂ ਦਿਓਰਾਂ ਤੇ ਜੇਠਾਂ ਦੇ ਪੁੱਤਰਾਂ ਨੂੰ ਵੀ ਪੁੱਛਦੀਆਂ ਨੇ, ਪਰ ਜਿੰਨਾ ਭਤੀਜੇ ਨਾਲ ਪਿਆਰ ਉਹਨਾਂ ਦਿਓਰ ਤੇ ਜੇਠ ਦੇ ਪੁੱਤਰ ਨਾਲ ਪਿਆਰ ਨਹੀਂ ਕਰਦੀਆਂ। ਰਸਮੀ ਹੁੰਦਾ ਕਿ ਮੇਰਾ ਆਦਮੀ ਗੁੱਸਾ ਨਾ ਕਰੇ, ਪਰ ਜਿੱਥੇ ਭਤੀਜੇ ਤੇ ਭਾਣਜੇ ਹੋਣ ਤੇ ਨਾਲ ਪੁੱਤਰ ਹੋਵੇ, ਉੱਥੇ ਮਾਂ ਬਾਕੀਆਂ ਨੂੰ ਬਾਈਪਾਸ ਕਰਕੇ ਤੇ ਆਪਣੇ ਪੁੱਤਰ ਨਾਲ ਵਿਸ਼ੇਸ਼ ਪ੍ਰੇਮ ਕਰਦੀ। ਇਸ ਪ੍ਰਕਾਰ
ਜੋ ਦੀਪ ਪਤਨ ਪਤੰਗ,
ਕਹਿੰਦੇ ਇਸੇ ਪ੍ਰਕਾਰ ਜਿਹੜਾ ਪਤੰਗ ਹੈ ਉਹ ਦੀਵੇ ਤੇ ਆਪਣੇ ਜੀਵਨ ਦਾ ਅੰਤ ਕਰ ਦਿੰਦਾ ਹੈ।
ਜੋ ਚੋਰ ਹਿਰਤ ਨਿਸੰਗ,
ਇਹ ਜਿਹੜਾ ਚੋਰ ਹੈ ਨਾ ਭਾਈ, ਉਹ ਬਿਨਾਂ ਸ਼ੰਕੇ ਤੋਂ ਦਾ ਮਾਰਨ ਤੋਂ ਸੰਕੋਚ ਨਹੀਂ ਕਰਦਾ। ਜਦੋਂ ਅਸੀਂ ਖਾਲਸਾ ਕਾਲਜ ਪੜ੍ਹਦੇ ਸਾਂ ਤੇ ਮੇਰਾ ਇੱਕ ਸਾਥੀ ਸੀ ਮੇਰੇ ਪਿੰਡਾਂ ਦਾ, ਉਹਨੂੰ ਆਸ ਸੀ ਵੀ ਕਿਸੇ ਵੀ ਦੁਕਾਨ ਤੋਂ ਕੋਈ ਚੀਜ਼ ਲਈ ਉਹਨੇ ਚੋਰੀ ਲਾਜ਼ਮੀ ਕਰਨੀ, ਪੈਨ ਚੁੱਕ ਲੈਣਾ, ਕਦੇ ਹੋਰ ਚੁੱਕ ਲੈਣਾ। ਤੇ ਮੈਨੂੰ ਬੜਾ ਬੇਨਤੀ ਕੀਤੀ ਛੋਟਾ ਸੀ ਮੇਥੋਂ ਵੀ ਸ਼ਰਮ ਕਰ, ਜੇ ਕਿਤੇ ਕਾਬੂ ਆ ਗਏ ਤੇ ਆਪਣੇ ਪੱਲੇ ਕੀ ਰਹੇਗਾ। ਉਹਨੇ ਪਹਿਲਾਂ ਚੋਰੀ ਕਰਨੀ ਤੇ ਮੁੜ ਕੇ ਦੂਜਿਆਂ ਨੂੰ ਕਹਿਣਾ ਪੈਨ ਲੈਣਾ ਹੀ ਫ੍ਰੀ ਬਣਨਾ। ਮੈਂ ਉਹਨੂੰ ਬੇਨਤੀ ਕਰਨੀ ਤੂੰ ਪਹਿਲਾਂ ਤੂੰ ਚੋਰੀ ਕਰਦਾ ਤੇ ਮੁੜ ਕੇ ਮਿੰਨਤਾਂ ਕਰਦਾ ਤੇ ਵੰਡਣ ਵੀ ਲੱਗ ਪੈਂਦਾ ਤੇ ਨਾ ਵਾ ਕਰ। ਉਹ ਕਹਿੰਦਾ ਭਾਈ ਸਾਹਿਬ ਮੇਰੀ ਆਦਤ ਮੈਂ ਛੱਡ ਨਹੀਂ ਸਕਦਾ, ਚੋਰੀ ਕਰਨੀ ਤੇ ਮੁੜ ਕੇ ਦੂਜਿਆਂ ਨੂੰ ਦੇਣਾ, ਕਦੇ ਰੁਮਾਲ ਚੁੱਕ ਲੈਣਾ, ਕਦੇ ਬਨੈਣ ਚੁੱਕ ਲੈਣੀ, ਕਦੇ ਪੈਨ ਚੁੱਕ ਲੈਣਾ। ਇਹਦਾ ਭਾਵ ਹੈ ਕਿ ਜਿਹੜਾ ਬੁਰਾ ਮਨੁੱਖ ਚੋਰ ਹੈ ਨਾ, ਉਹਨੂੰ ਨਾ ਆਪਣੇ ਖਾਨਦਾਨ ਦੀ ਸ਼ਰਮ ਨਾ ਕਿਸੇ ਹੋਰ ਦੀ, ਉਹ ਨਿਸ਼ੰਕ ਹੋ ਕਰਕੇ ਆਪਣਾ ਧੰਦਾ ਕਰਦਾ ਹੈ। ਨਿਸੰਗ ਦਾ ਅਰਥ ਹੁੰਦਾ ਨਿਸ਼ੰਕ, ਬਿਨਾਂ ਕਿਸੇ ਸ਼ੰਕੇ ਤੋਂ, ਜਿਵੇਂ ਚੋਰ ਬਿਨਾਂ ਕਿਸੇ ਸ਼ੰਕੇ ਤੋਂ ਨਿਸੰਕ ਹੋ ਕਰਕੇ ਚੋਰ ਕਰਦਾ ਹੈ। ਜਿਹੜਾ ਭਾਈ ਸਭ ਤੋਂ ਵਕਾਰੀ ਜਾਨਵਰ ਮੰਨਿਆ ਸਾਡੀ ਭਾਰਤੀ ਸੰਸਕ੍ਰਿਤੀ ਵਿੱਚ ਹਾਥੀ, ਜਿਵੇਂ ਉਹ ਵਕਾਰੀ ਹਾਥੀ ਆਪਣੇ ਇੱਕ ਔਗੁਣ ਦੇ ਕਰਕੇ ਬੰਧਨ ਵਿੱਚ ਪੈ ਜਾਂਦਾ, ਗੁਲਾਮ ਹੋ ਜਾਂਦਾ ਹੈ।
ਜਿਉਂ ਗ੍ਰਸਤ ਬਖਈ ਧੰਦ,
ਔਰ ਜਿਵੇਂ ਗ੍ਰਸਤੀ ਬੰਦਾ ਦਿਨੇ ਰਾਤ ਆਪਣੇ ਧੰਦਿਆਂ ਵਿੱਚ ਉਲਝਿਆ ਰਹਿੰਦਾ, ਭਾਈ ਸਾਹਿਬ ਕੀ ਕਰੀਏ, ਫਲਾਣੇ ਨੂੰ ਇੰਨੇ ਦੇਣੇ ਨੇ, ਇੰਨੇ ਲੈਣੇ ਹਨ, ਇਉਂ ਗ੍ਰਸਤੀ ਮਨੁੱਖ ਧੰਦਿਆਂ ਵਿੱਚ ਉਲਝਿਆ ਰਹਿੰਦਾ ਹੈ।
ਜਿਉਂ ਜੁਆਰ ਬਿਸਨ ਨਾ ਜਾਏ,
ਜੁਆਰੀਆ ਗੁਰਮੁਖੋ ਜ਼ਿੰਦਗੀ ਪ੍ਰਜਾਂਤ ਹਾਰੀ ਜਾਂਦਾ ਹੈ, ਤੇ ਉਹਨੂੰ ਆ ਕੇ ਵੀ ਗੁਰਮੁਖਾ ਹੁਣ ਤਾਂ ਤੇਰਾ ਮਕਾਨ ਹੀ ਵਿਕ ਗਿਆ, ਤੇਰੇ ਘਰ ਤਾਂ ਕੱਪੜੇ ਵੀ ਰਹਿ, ਤੇ ਕਹਿੰਦਾ ਜੀ ਐਤਕੀ ਮੈਨੂੰ ਜਾਪ ਮੈਂ ਜਿੱਤ ਜਾਵਾਂਗਾ। ਜਿਵੇਂ ਜੁਆਰੀ ਦਾ ਸੁਭਾਅ ਸੰਸਕਾਰ ਨਹੀਂ ਜਾਂਦੇ,
ਹਰ ਨਾਨਕ ਇਹੋ ਮਨ ਲਾਏ।
ਗੁਰਦੇਵ ਕਹਿੰਦੇ ਵੀ ਗੁਰਮੁਖਾ ਇਹਨਾਂ ਵੱਲ ਵੇਖ, ਪਤੰਗੇ ਨੇ ਜਾਨ ਗਵਾ ਲਈ ਦੀਵੇ ਦੀ ਲਾਟ ਲਈ, ਹਾਥੀ ਨੇ ਆਪਣੇ ਆਪ ਨੂੰ ਗੁਲਾਮ ਕਰਾਰ ਕਰ ਲਿਆ ਇੱਕ ਵਕਾਰ ਦੇ ਅਧੀਨ ਹੋਣ ਕਰਕੇ, ਜੁਆਰੀਏ ਨੇ ਆਪਣਾ ਸਭ ਕੁਝ ਗਵਾ ਲਿਆ, ਇਹ ਸਾਰੇ ਮਾੜੇ ਪੱਖ ਨੇ। ਉਹ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਆਪਣੇ ਮਾੜੇ ਪੱਖਾਂ ਨੂੰ ਨਹੀਂ ਤਿਆਗਦੇ, ਤੇ ਤੈਨੂੰ ਮਨੁੱਖਾ ਜਨਮ ਮਿਲਿਆ, ਤੂੰ ਆਪਣਾ ਚੰਗਾ ਪੱਖ ਕਿਉਂ ਤਿਆਗਦਾ? ਇਸ ਕਰਕੇ ਤੂੰ ਆਪਣੇ ਮਨ ਨੂੰ ਉਸ ਹਰੀ ਨਾਲ ਜੋੜਨਾ ਕਰ।
ਪੁਰੰਕ ਨਾਦਾਇਨੇਹੋ,
ਜਿਹੜਾ ਹਰਨ ਹੈ ਗੁਰਮੁਖੋ ਇਹਨੂੰ ਘੰਡੇ ਹੇੜੇ ਨਾਲ ਕਾਬੂ ਕਰਦੇ ਹਨ, ਔਰ ਜਿਵੇਂ ਘੰਡੇ ਹੇੜੇ ਦੀ ਆਵਾਜ਼ ਨਾਲ ਸਨੇਹ ਕਰਦਾ ਹਿਰਨ,
ਚਾਤਰਕ ਚਾਹਤ ਮੇਹੋ,
ਸਵਾਂਤੀ ਬੂੰਦ ਨੂੰ ਚਾਹੁੰਦਾ ਪਪੀਆ ਵੀ ਕਿਤੇ ਭਗਵਾਨ ਕਰੇ ਮੀਂਹ ਪਵੇ ਤੇ ਉਸ ਬੱਦਲ ਦੇ ਵਿੱਚੋਂ ਮੈਨੂੰ ਸਵਾਂਤੀ ਬੂੰਦ ਮਿਲ ਜਾਏ। ਬੰਬੀਆ ਬੱਦਲ ਨੂੰ ਲੋਚਦਾ, ਮੀਂਹ ਨੂੰ ਚਾਹੁੰਦਾ ਹੈ।
ਜਨ ਜੀਵਨ ਸਤਸੰਗ,
ਇਸੇ ਪਿਆਰ ਗੁਰਮੁਖਾ ਜਿਹੜਾ ਮਨੁੱਖ ਹੈ ਨਾ, ਇਹਦਾ ਜੀਵਨ ਸਤ ਹੈ, ਤੂੰ ਸਤ ਨਾਲ ਜੁੜਨਾ ਕਰ। ਸਤ ਨਾਮ ਪਰਮਾਤਮਾ ਦਾ ਹੈ, ਉਸ ਪਰਮਾਤਮਾ ਨਾਲ ਜੁੜਨਾ ਕਰ।
ਗੋਬਿੰਦ ਭਜਨਾ ਰੰਗ,
ਇਸ ਪਾਸੇ ਵੱਲ ਲੱਗੇਗਾ ਨਾ ਤੈਨੂੰ ਪਰਮਾਤਮਾ ਦੇ ਪ੍ਰੇਮ ਦਾ ਰੰਗ ਚੜ ਜਾਏਗਾ, ਅਥਵਾ ਤੇਰੇ ਮਨ ਵਿੱਚ ਪਰਮਾਤਮਾ ਦਾ ਪ੍ਰੇਮ ਪੈਦਾ ਹੋ ਜਾਏਗਾ।
ਰਸਨਾ ਬਖਾਨਾ ਨਾਮ,
ਮੈਨੂੰ ਜੀ ਜਾਤ ਨਹੀਂ ਆਉਂਦੀ ਮੈਂ ਕੀ ਕਰਾਂ। ਹਜ਼ੂਰ ਕਹਿੰਦੇ ਗੁਰਮੁਖਾ ਜ਼ਬਾਨ ਨਾਲ ਪਰਮਾਤਮਾ ਦਾ ਨਾਮ ਲਿਆ ਕਰ। ਵਾਹਿਗੁਰੂ ਕਿਆ ਕਰ
ਨਾਨਕ ਦਰਸ਼ਨ ਦਾਨ
ਹੇ ਪਰਿਪੂਰਨ ਪ੍ਰਮਾਤਮਾ ਮੈਨੂੰ ਖੈਰ ਪਾ ਮੈਂ ਬੰਦਗੀ ਕਰਨ ਜੋਗਾ ਨਹੀਂ ਮੈਂ ਨੇਕ ਇਨਸਾਨ ਨਹੀਂ ਮੈਂ ਵਿਕਾਰਾਂ ਦਾ ਪੁਤਲਾ ਹੈ ਮੈਨੂੰ ਖੈਰ ਵਿੱਚ ਆਪਣੀ ਦਦਾਰ ਬਖਸ਼ ਖਰਾਇਤ ਵਿੱਚ ਖੈਰ ਦਾ ਅਰਥ ਹੈ ਵੀ ਮੁੜ ਕੇ ਮੈਂ ਜੇ ਤੂੰ ਆਖਿਆ ਨਾ ਵੀ ਮੈਂ ਤੈਨੂੰ ਆਧਾਰਾਂ ਲੈ ਕੇ ਮੋੜ ਦਿਆਂ ਤੇ ਮੈਂ ਆਧਾਰ ਨਹੀਂ ਮੰਗਦਾ ਮੈਂ ਖੈਰ ਮੰਗਦਾ ਮੈਂ ਕੁਝ ਤੈਨੂੰ ਦੇਣ ਜੋਗਾ ਨਹੀਂ
ਗੁਣ ਗਾਏ ਸੁਣ ਲਿਖ ਦੇ
ਗੁਰਮੁਖਾ ਪਰਮਾਤਮਾ ਦੇ ਗੁਣ ਗਾਇਆ ਕਰ ਜਿਵੇਂ ਸਾਡੇ ਬਜ਼ੁਰਗ ਉਹ ਗੁਰਮੁਖੋ ਗੁੜਕੇ ਤੇ ਪੋਥੀਆਂ ਲਿਖ ਕੇ ਤੇ ਬਣਦੇ ਹੁੰਦੇ ਸਨ ਹੁਣ ਜ਼ਮਾਨਾ ਐਡਵਾਂਸ ਹੋ ਗਿਆ ਹੁਣ ਪ੍ਰਿੰਟਿੰਗ ਪ੍ਰੈਸਾਂ ਲੱਗੀਆਂ ਤੇ ਮੈਂ ਬੇਨਤੀ ਕਰਾਂਗਾ ਗੁਰਮੁਖੋ ਜੇ ਕਿਸੇ ਦੇ ਮਨ ਵਿੱਚ ਦੇਣ ਦੀ ਭਾਵਨਾ ਨਾ ਗੁੜ ਕੇ ਚੰਗੀਆਂ ਚੰਗੀਆਂ ਪੁਸਤਕਾਂ ਲਿਖ ਕੇ ਤੇ ਹੋਰਨਾਂ ਨੂੰ ਦਿਆ ਕਰੋ ਤਾਂ ਕਿ ਉਹ ਪੜ੍ਹਨ ਤੇ ਉਹਨਾਂ ਦੇ ਜੀਵਨ ਚ ਕੋਈ ਚੰਗਾ ਪੱਖ ਬਣ ਜਾਏ ਪਤਾ ਨਹੀਂ ਕਿਹੜੀ ਗੱਲ ਉਹਨਾਂ ਦੇ ਜੀਵਨ ਲਈ ਕਲਿਆਣਕਾਰੀ ਹੋ ਜਾਏ ਇਸ ਪ੍ਰਕਾਰ ਉਹ ਗੁਰਮੁਖਾ ਪਰਮਾਤਮਾ ਦਾ ਗੁਣ ਗਾ ਤੇ ਲੋਕਾਂ ਨੂੰ ਲਿਖ ਕੇ ਦੇਣਾ ਕਰ
ਸੋ ਸਰਬ ਫਲ ਹਰ ਲੈ
ਇਹਦੇ ਵਿੱਚ ਗੁਰਮੁਖਾ ਤੇ ਇਹਨੂੰ ਸਾਰੇ ਫਲ ਮਿਟਣਗੇ ਭਾਈ ਗੁਰਦਾਸ ਨੇ ਤਾਂ ਇੱਥੋਂ ਤੱਕ ਲਿਖ ਦਿੱਤਾ ਭਾਈ ਸਾਹਿਬ ਨੇ ਉਹ ਕਹਿੰਦੇ ਗੁਰਮੁਖੋ ਕਿਸੇ ਬੰਦੇ ਨੂੰ ਇੱਕ ਸ਼ਬਦ ਦੀ ਸੰਥਿਆ ਕਰਾਉਣੀ ਇੰਨਾ ਮਹਾਨ ਪੁੰਨ ਹੈ ਤੇ ਇੱਕ ਬੰਦਾ ਸੱਤ ਸੋਨੇ ਦੀਆਂ ਕੋਠੀਆਂ ਬਣਾ ਕੇ ਨਾ ਚਿਪਸ ਨਹੀਂ ਸੀਮਿੰਟ ਨਹੀਂ ਬਿਲਕੁਲ ਪਿਓਰ ਸੋਨੇ ਦੀਆਂ ਸੱਤ ਕੋਠੀਆਂ ਤਿਆਰ ਕਰਕੇ ਇੱਕ ਬੰਦਾ ਦਾਨ ਕਰਦੇ ਤਗੜਾ ਅਮੀਰ ਇਹ ਗਰੀਬ ਬੰਦਾ ਕਿਸੇ ਗੁਰਮੁਖ ਗੁਰੂ ਪਿਆਰੇ ਨੂੰ ਇੱਕ ਸ਼ਬਦ ਦੀ ਸੰਥਿਆ ਕਰਾ ਦੇ ਤੂੰ ਬਰਾਬਰ ਹੈ ਬਰਾਬਰ ਬਾਣੀ ਨਾਲ ਜੋੜਨਾ ਪਰਮਾਤਮਾ ਨਾਲ ਜੋੜਨਾ ਇੰਨਾ ਮਹਾਨ ਹੈ ਉਸ ਦਾਂਤ ਇਸ ਪੰਕਤੀ ਚ ਗੁਰਮੁਖਾ ਜੇ ਤੂੰ ਇਹ ਕੰਮ ਕਰੇ ਤੇ ਤੈਨੂੰ ਸਾਰੇ ਫਲ ਮਿਲ ਜਾਣਗੇ
ਕੁਲ ਸਮੂਹ ਕਰਤ ਉਧਾਰ
ਜਿੰਨੇ ਜਿੰਨੇ ਵੀ ਇਸ ਪਾਸੇ ਲੱਗੇ ਸਮੁੱਚੇ ਦੇ ਸਮੁੱਚੇ ਕੁਲ ਟੋਟਲ ਦੇ ਟੋਟਲ ਉਹਨਾਂ ਦੀ ਕਲਿਆਣ ਹੋ ਗਈ
ਸੰਸਾਰ ਉਤਰ ਸਪਾਰ
ਗੁਰਮੁਖੋ ਸੰਸਿਆਂ ਦੇ ਸੰਸਾਰ ਤੋਂ ਉਬੰਨੇ ਹੋ ਗਏ ਨੇ ਜਦੋਂ ਪ੍ਰਭੂ ਦੇ ਦਰ ਤੇ ਆਉਣਾ ਕੀਤਾ
ਹਰ ਚਰਨ ਬੋਹਿਤ ਤਾਹੇ
ਜਿਹੜਾ ਪਰਮਾਤਮਾ ਦਾ ਨਾਮ ਹੈ ਨਾ ਉਹ ਜਹਾਜ ਵਰਗਾ ਹੈ ਜਹਾਜ ਨਾਲ ਤੁਲਨਾ ਤਿਆਗ ਤਾਂ ਕੀਤੀ ਵੀ ਗੁਰਮੁਖੋ ਜਹਾਜ ਵਿੱਚ ਭਾਵੇਂ ਅਣਤਾਰੂ ਬਹਿ ਜਾਏ ਬੱਚਾ ਬਹਿ ਜੇ ਬਜ਼ੁਰਗ ਬਹਿ ਜੇ ਉਹ ਸਾਰੇ ਨੂੰ ਬੰਨੇ ਕਰਦਾ ਤੁਲਾ ਜਿਹੜਾ ਹੈ ਨਾ ਉਹਨੂੰ ਛਾਤੀ ਨਾਲ ਆ ਕੇ ਤੇ ਬੰਦੇ ਨੂੰ ਹੱਥਾਂ ਬਾਹਾਂ ਲਾਉਣੀਆਂ ਪੈਂਦੀਆਂ ਤੇ ਨਾ ਲਾਵੇ ਤੇ ਡੁੱਬ ਜਾਏਗਾ ਪਰ ਬੇੜੇ ਉੱਪਰ ਇਹ ਨਹੀਂ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾੜਾ ਪਰਮਾਤਮਾ ਨਾ ਉਹਦਾ ਨਾਮ ਬੇੜੇ ਵਰਗਾ ਹੈ ਉਹਦੇ ਨਾਲ ਜੁੜਨਾ ਕਰ
ਸਾਧ ਸੰਗ ਜਸ ਗਾਹੇ
ਉਹ ਢੰਗ ਤਰੀਕਾ ਕਿ ਜਿਵੇਂ ਤੁਸੀਂ ਬੈਠੇ ਹੋ ਸਾਡੇ ਚੋਂ ਕਿਸੇ ਨੂੰ ਬਾਣੀ ਨਹੀਂ ਵੀ ਪੜ੍ਹਨੀ ਆਉਂਦੀ ਪਰ ਜਿਹੜਾ ਬੈਠਾ ਨਾ ਗੁਰਮੁਖ ਉਹਦਾ ਬੈਠਾ ਹੀ ਪ੍ਰਵਾਨ ਹੈ ਤੂੰ ਸਾਧ ਸੰਗਤ ਜਾ ਕੇ ਪਰਮਾਤਮਾ ਦੀ ਜਸ ਨੂੰ ਗ੍ਰਹਿਣ ਕਰਨਾ ਕਰ ਗਾਹੇ ਦਾ ਅਰਥ ਹੈ ਗ੍ਰਹਿਣ ਕਰਨਾ ਕਰ ਜੇ ਈੜੀ ਹੁੰਦੀ ਤੇ ਫਿਰ ਅਰਥ ਹੋਣਾ ਸੀ ਗਾਉਣਾ ਕਰ ਜਿਹੜੇ ਗੁਰਮੁਖ ਜਨ ਪ੍ਰਭੂ ਦੇ ਪਿਆਰੇ ਕੋਈ ਚੰਗੀ ਗੱਲ ਤੈਨੂੰ ਦੱਸਦੇ ਰਹੇ ਨਾ ਉਹਨੂੰ ਗ੍ਰਹਿਣ ਕਰਨਾ ਕਰ ਪਕੜਨਾ ਕਰ ਪੱਲੇ ਬੰਨਣਾ ਕਰ
ਹਰ ਪੈਜ ਰੱਖੇ ਮੁਰਾਰ
ਜੇ ਭਾਈ ਤੂੰ ਉਹਨਾਂ ਸ਼ੁਭ ਗੁਣਾਂ ਨੂੰ ਪੱਲੇ ਬੰਨੇਗਾ ਤੇ ਉਹ ਪਰਿਪੂਰਨ ਪਰਮਾਤਮਾ ਤੇਰੀ ਪੈਜ ਰੱਖੇਗਾ ਤੇਰੀ ਪੱਤ ਰੱਖੇਗਾ
ਹਰ ਨਾਨਕ ਸਰਨ ਦੁਆਰ
ਬਸ ਥੋੜੀ ਜਿਹੀ ਖਿਚੜ ਗੁਰਮੁਖਾ ਤੂੰ ਇਹ ਕਰ ਤੇ ਪਰਮਾਤਮਾ ਦੇ ਦਰ ਤੇ ਆ ਪਰਮਾਤਮਾ ਦੀ ਸ਼ਰਨ ਨੂੰ ਗ੍ਰਹਿਣ ਕਰਨਾ ਕਰ ਉਹ ਪ੍ਰਭੂ ਪੂਰਨ ਦਰਿਆਲੂ ਕਿਰਪਾਲੂ ਤੇਰੀ ਤੇ ਰਹਿਮਤਾਂ ਕਰੇਗਾ ਤੋ ਗੁਰਮੁਖੋ ਇਹ ਗੁਰੂ ਪਾਤਸ਼ਾਹ ਮਹਾਰਾਜ ਦਾ ਪਾਵਨ ਪਿੱਤਰ ਉਪਦੇਸ਼ ਭਾਵੇਂ ਕਾਫੀ ਲੰਮਾ ਸੀ ਪਰ ਆਪਾਂ ਵਿਚਾਰਨ ਦਾ ਯਤਨ ਕੀਤਾ ਹੈ ਗੁਰੂ ਬਾਬਾ ਸਾਡੀ ਦਇਆ ਕਰੇ ਇਹ ਗੁਰੂ ਕਾ ਸਥਾਨ ਸਾਡੇ ਜੀਵਨ ਦਾ ਅੰਗ ਬਣੇ ਤਾਂ ਕਿ ਅਸੀਂ ਇਹਦੇ ਧਾਰਨੀ ਹੋ ਕਰਕੇ ਸੰਸਾਰ ਸਾਗਰ ਤੋਂ ਬੰਨੇ ਲੰਘ ਸਕੀਏ ਗੁਰੂ ਗੁਰੂ ਕੀ ਸੰਗਤਾਂ ਦਾ ਧੰਨਵਾਦ ਪੋਲਾਂ ਚੁੱਕਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।